ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਹੁਣ ਕਈ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ, ਪਰ ਸਥਿਤੀ ਅਜੇ ਤੱਕ ਸਪਸ਼ਟ ਨਹੀਂ ਹੋਈ ਹੈ। ਉਂਝ ਰਾਹੁਲ ਨੇ ਸੀਨੀਅਰ ਲੀਡਰ ਅਹਿਮਦ ਪਟੇਲ ਨੂੰ ਇਹ ਮੁੱਦਾ ਹੱਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਨਵਜੋਤ ਸਿੱਧੂ ਨੇ ਅਜੇ ਤੱਕ ਨਵੇਂ ਮਿਲੇ ਬਿਜਲੀ ਮਹਿਕਮੇ ਦਾ ਕਾਰਜਭਾਰ ਨਹੀਂ ਸੰਭਾਲਿਆ ਹੈ। ਉਹਨਾਂ ਨੇ ਦਿੱਲੀ ਤੋਂ ਭਰਤ ਕੇ ਮੀਡੀਆ ਨੂੰ ਵੀ ਕੁਝ ਦੱਸਣ ਤੋਂ ਗੁਰੇਜ਼ ਕੀਤਾ ਹੈ। ਉਂਝ ਸਿੱਧੂ ਦੀ ਇਸ ਮੀਟਿੰਗ ਦੇ ਕਈ ਅਰਥ ਕੱਢੇ ਜਾ ਰਹੇ ਨੇ। ਇੰਨੇ ਦਿਨੀ ਰਾਹੁਲ ਗਾਂਧੀ ਕਿਸੇ ਵੀ ਲੀਡਰ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ। ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਨੂੰ ਵੀ ਮੀਟਿੰਗ ਦਾ ਸਮਾਂ ਨਹੀਂ ਮਿਲਿਆ ਸੀ। ਇਸ ਦੇ ਬਾਵਜੂਦ ਸਿੱਧੂ ਦੀ ਮਿਲਣੀ ਕਈ ਸੰਕੇਤ ਦਿੰਦੀ ਹੈ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਸਿੱਧੂ ਨੂੰ ਕੰਮ ਕਰਦੇ ਰਹਿਣ ਲਈ ਕਿਹਾ ਹੈ। ਇਸ ਦੇ ਬਾਵਜੂਦ ਉਹਨਾਂ ਨੇ ਆਪਣਾ ਅਹੁਦਾ ਨਹੀਂ ਸੰਭਾਲਿਆ। ਚਰਚਾ ਹੈ ਕਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਮ ਵਿਧਾਇਕ ਬਣੇ ਰਹਿ ਸਕਦੇ ਨੇ। ਬੇਸ਼ੱਕ ਸਿੱਧੂ ਕੋਈ ਵੀ ਫੈਸਲਾ ਲੈਣ, ਪਰ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਅੱਗੇ ਵੀ ਆਪਣਾ ਕੈਪਟਨ ਰਾਹੁਲ ਗਾਂਧੀ ਨੂੰ ਹੀ ਮੰਨਣਗੇ। ਸਿੱਧੂ ਵੱਲੋਂ ਰਾਹੁਲ ਗਾਂਧੀ ਨੂੰ ਸੌਂਪੀ ਚਿੱਠੀ ਦੀ ਵੀ ਕਾਫੀ ਚਰਚਾ ਹੈ। ਮੰਨਿਆ ਜਾ ਰਿਹਾ ਕਿ ਨਵਜੋਤ ਸਿੱਧੂ ਨੇ ਹਾਈਕਮਾਂਡ ਨੂੰ ਚਿੱਠੀ ਸੌਂਪ ਕੇ ਪੰਜਾਬ ਦੀ ਸਿਆਸਤ ਬਾਰੇ ਕਈ ਖੁਲਾਸੇ ਕੀਤੇ ਨੇ। ਸਿੱਧੂ ਨੇ ਰਾਹੁਲ ਨੂੰ ਚਿੱਠੀ ਸੌਂਪਦਿਆਂ ਪੰਜਾਬ ਬਾਰੇ ਕਈ ਰਾਜ ਵੀ ਖੋਲੇ ਨੇ। ਸਿੱਧੂ ਨੇ ਚਿੱਠੀ ਨੂੰ ਗੁਪਤ ਰੱਖਦਿਆਂ ਇਸ ਦੇ ਵੇਰਵੇ ਮੀਡੀਆ ਨਾਲ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ। ਚਰਚਾ ਹੈ ਕਿ ਸਿੱਧੂ ਨੇ ਇਸ ਗੁਪਤ ਚਿੱਠੀ ਵਿੱਚ ਸਰਕਾਰ ਦੀਆਂ ਪਿਛਲੀਆਂ ਸਾਰੀਆਂ ਸਰਗਰਮੀਆਂ ਦਾ ਬਿਓਰਾ ਦਿੱਤਾ ਹੈ, ਜਿਸ ਨਾਲ ਪਾਰਟੀ ਦੇ ਸਵਾਲ ਉੱਠਦੇ ਰਹੇ ਨੇ। ਸਿੱਧੂ ਨੇ ਮਾਫੀਆ ਨੂੰ ਨੱਥ ਪਾਉਣ ਲਈ ਕਈ ਵਾਰ ਸਰਕਾਰ ਨੂੰ ਸਲਾਹ ਦਿੱਤੀ, ਪਰ ਹਰ ਵਾਰ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਇਆ ਜਾਂਦਾ ਰਿਹਾ। ਇਸ ਕਰਕੇ ਕੈਪਟਨ ਸਰਕਾਰ ਤੇ ਬਾਦਲਾਂ ਨਾਲ ਮਿਲੇ ਹੋਣ ਦੇ ਇਲਜ਼ਾਮ ਤੱਕ ਲੱਗਦੇ ਰਹੇ। ਮੰਨਿਆ ਜਾ ਰਿਹਾ ਕਿ ਸਿੱਧੂ ਨੇ ਇਹ ਸਾਰਾ ਕੁਝ ਰਾਹੁਲ ਗਾਂਧੀ ਨੂੰ ਦੱਸ ਦਿੱਤਾ ਹੈ। ਉਧਰ ਕੈਬਨਿਟ ਮੰਤਰੀ ਓਪੀ ਸੋਨੀ ਦੀ ਨਾਰਾਜ਼ਗੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੋਰ ਸਲਾਹਕਾਰੀ ਗਰੁੱਪ ਬਣਾਉਣ ਦਾ ਹੁਕਮ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਗਰੁੱਪਾਂ ਦੀ ਗਿਣਤੀ 9 ਹੋ ਗਈ ਹੈ। ਇਹ ਗਰੁੱਪ ਸਰਕਾਰੀ ਪ੍ਰੋਗਰਾਮਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਤੇ ਇਹਨਾਂ ਦਾ ਅਨੁਮਾਨ ਲਾਉਣ ਲਈ ਗਠਿਤ ਕੀਤੇ ਗਏ ਨੇ। ਕੈਪਟਨ ਨੇ 8 ਗਰੁੱਪ ਬਣਾਏ ਸੀ, ਜਿਨ੍ਹਾਂ ਵਿੱਚੋਂ ਕੈਬਨਿਟ ਮੰਤਰੀ ਓਪੀ ਸੋਨੀ ਤੇ ਨਵਜੋਤ ਸਿੱਧੂ ਨੂੰ ਲਾਂਭੇ ਰੱਖਿਆ ਗਿਆ ਸੀ। ਸੋਨੀ ਨੇ ਆਪਣਾ ਮੰਤਰਾਲਾ ਬਦਲਣ ਤੇ ਕਿਸੇ ਗਰੁੱਪ ਵਿੱਚ ਸ਼ਾਮਲ ਨਾ ਕਰਨ ਤੇ ਨਾਰਾਜ਼ਗੀ ਪ੍ਰਗਟਾਈ ਸੀ। ਉਹਨਾਂ ਨੇ ਇਸ ਲਈ ਅਫਸਰਸ਼ਾਹੀ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਸੀ। ਨਵਜੋਤ ਸਿੱਧੂ ਮਗਰੋਂ ਸੋਨੀ ਦੇ ਬਾਗੀ ਸੁਰ ਵੇਖਦਿਆਂ ਕੈਪਟਨ ਨੇ ਇੱਕ ਹੋਰ ਗਰੁੱਪ ਬਣਾਉਣ ਦਾ ਐਲਾਨ ਕਰ ਦਿੱਤਾ। ਮੈਡੀਕਲ ਸਿੱਖਿਆ ਵਿੱਚ ਸੁਧਾਰ ਲਈ ਬਣਾਏ ਗਏ ਨਵੇਂ ਗਰੁੱਪ ਦਾ ਮੁਖੀ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਨੂੰ ਬਣਾਇਆ ਗਿਆ ਹੈ। ਇਸ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਸਿੱਖਿਆ ਮੰਤਰੀ ਵਿਜੇ ਸਿੰਗਲਾ ਤੇ ਹੋਰ ਮੈਂਬਰ ਹੋਣਗੇ। ਬਹੁਤ ਸਾਰੇ ਵਿਧਾਇਕ ਤੇ ਅਫਸਰ ਵੀ ਇਸ ਗਰੁੱਪ ਦਾ ਹਿੱਸਾ ਹੋਣਗੇ। ਵਿਧਾਨ ਸਭਾ ਤੋਂ ਬਾਅਦ ਲੋਕ ਸਭਾ ਚੋਣਾਂ ਵਿੱਚ ਵੀ ਵੱਡੀ ਹਾਰ ਮਗਰੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਥਕ ਮੁੱਦਿਆਂ ਵੱਲ ਮੁੜਨਾ ਸ਼ੁਰੂ ਹੋ ਗਿਆ ਹੈ। ਅਕਾਲੀ ਦਲ ਮੁੜ ਸਿਆਸਤ ਦੇ ਤਾਰ ਜੂਨ 1984 ਵਿੱਚ ਵਾਪਰੇ ਆਪਰੇਸ਼ਨ ਬਲੂ ਸਟਾਰ ਸਿੱਖ ਕਤਲੇਆਮ ਨਾਲ ਜੋੜ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਿਛਲੇ ਦਿਨੀ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲ ਕੇ ਆਪਰੇਸ਼ਨ ਬਲੂ ਸਟਾਰ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਅਕਾਲੀ ਦਲ ਵੱਲੋਂ ਬਕਾਇਦਾ ਸ਼੍ਰੋਮਣੀ ਕਮੇਟੀ ਤੋਂ ਵੀ ਕਰਵਾਈ ਹੈ। ਇਸ ਤੋਂ ਇਲਾਵਾ ਅਕਾਲੀ ਦਲ ਆਪਰੇਸ਼ਨ ਬਲੂ ਸਟਾਰ ਵੇਲੇ ਭਾਰਤੀ ਫੌਜ ਵੱਲੋਂ ਗਾਇਬ ਕੀਤੇ ਲਾਇਬ੍ਰੇਰੀ ਤੇ ਇਤਿਹਾਸਕ ਖਜ਼ਾਨੇ ਨੂੰ ਵਾਪਸ ਕਰਾਉਣ ਲਈ ਵੀ ਚਾਰਾਜੋਈ ਕਰ ਰਿਹਾ ਹੈ। ਇਸ ਬਾਰੇ ਵੀ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਗਈ ਹੈ। ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵੀ ਅਕਾਲੀ ਦਲ ਸਰਕਾਰ ਮੁਹਿਆ ਹੈ। ਇਸ ਤਰ੍ਹਾਂ ਅਕਾਲੀ ਦਲ ਨੇ ਪੰਥਕ ਮੁੱਦਿਆਂ ਵੱਲ ਮੋੜਨ ਦੀ ਰਣਨੀਤੀ ਘੜੀ ਹੈ। ਉਧਰ ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨਿੱਤ ਨਵੇਂ ਖੁਲਾਸੇ ਕਰ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢੇ ਜਾਣ ਮਗਰੋਂ ਜੀਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਸਣੇ ਦਿੱਲੀ ਦੇ ਕਈ ਲੀਡਰਾਂ ਤੇ ਇਲਜ਼ਾਮ ਲਾ ਚੁੱਕੇ ਨੇ। ਉਹਨਾਂ ਨੇ ਸੁਖਬੀਰ ਬਾਦਲ ਦੇ ਅਸਤੀਫੇ ਦੀ ਵੀ ਮੰਗ ਕੀਤੀ ਹੈ। ਹੁਣ ਉਹਨਾਂ ਨੇ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੇਚਣ ਦੇ ਇਲਜ਼ਾਮ ਲਾਏ ਨੇ। ਜੀਕੇ ਨੇ ਦਾਅਵਾ ਕੀਤਾ ਕਿ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ 12 ਕਰੋੜ ਰੁਪਏ ਵਿੱਚ ਵੇਚਿਆ ਗਿਆ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖਤ ਸਨ ਤੇ ਗੁਰੂ ਸਾਹਿਬ ਨੇ ਆਪਣੇ ਆਪ ਭਾਈ ਮਨੀ ਸਿੰਘ ਨੂੰ ਦਰਬਾਰ ਸਾਹਿਬ ਦਾ ਮੁਖੀ ਨਿਯੁਕਤ ਕਰਦੇ ਸਮੇਂ 1701 ਵਿੱਚ ਸਪੁਰਦ ਕੀਤਾ ਸੀ। ਉਹਨਾਂ ਕਿਹਾ ਕਿ ਸਰੂਪ ਨੂੰ 12 ਕਰੋੜ ਵਿੱਚ ਵੇਚਣ ਦੀ ਗੱਲ ਸਾਹਮਣੇ ਆ ਰਹੀ ਹੈ। ਕਮੇਟੀ ਦੇ ਨੁਮਾਇੰਦਿਆਂ ਵੱਲੋਂ 12 ਕਰੋੜ ਵਿੱਚ ਹਸਤ ਲਿਖਤ ਸਰੂਪ ਵੇਚਣ ਦੇ ਮੀਡੀਆ ਵੱਲੋਂ ਕੀਤੇ ਗਏ ਦਾਅਵੇ ਮਗਰੋਂ ਜੀਕੇ ਨੇ ਕਿਹਾ ਕਿ ਹੁਣ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਫਰਵਰੀ 1983 ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਪੱਤਰ ਲਿਖਿਆ ਸੀ। ਇਸ ਵਿੱਚ ਉਹਨਾਂ ਨੇ ਭਿੰਡਰਾਂਵਾਲੇ ਨੂੰ ਪੰਜਾਬ ਦੀਆਂ ਸਾਰੀਆਂ ਮੁੱਢਲੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤਾ ਸੀ। ਇਸ ਪੱਤਰ ਮਗਰੋਂ ਅਕਾਲੀ ਲੀਡਰਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜੇ ਸਰਕਾਰ ਨੇ ਭਿੰਡਰਾਂਵਾਲੇ ਨੂੰ ਵਿਸ਼ਵਾਸ ਵਿੱਚ ਲੈ ਕੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰ ਦਿੱਤੀ ਤਾਂ ਉਹਨਾਂ ਦੀ ਸਿਆਸਤ ਦਾ ਕੀ ਹੋਵੇਗਾ। ਉਹਨਾਂ ਦੱਸਿਆ ਕਿ ਹਮਲੇ ਮਗਰੋਂ ਸਰਕਾਰ ਵੀ ਇਸ ਦਬਾਅ ਵਿੱਚ ਸੀ ਕਿ ਜੇ ਭਿੰਡਰਾਂਵਾਲੇ ਨੂੰ ਲਿਖੇ ਖੱਤ ਸਿੱਖਾਂ ਦੇ ਹੱਥ ਲੱਗ ਗਏ ਤਾਂ ਇਹ ਸਿੱਖਾਂ ਦੇ ਕੋਲ ਸਰਕਾਰ ਦੇ ਵਿਸ਼ਵਾਸਘਾਤ ਦਾ ਅਹਿਮ ਦਸਤਾਵੇਜ਼ ਹੋਵੇਗਾ। ਆਪਰੇਸ਼ਨ ਬਲੂ ਸਟਾਰ ਵੇਲੇ ਗਾਇਬ ਹੋਏ ਲਾਇਬ੍ਰੇਰੀ ਦੇ ਇਤਿਹਾਸਕ ਖਜ਼ਾਨੇ ਬਾਰੇ ਉਹਨਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਯਾਨੀ ਕਿਰਪਾਲ ਸਿੰਘ ਤੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਯਾਨੀ ਸਾਹਿਬ ਸਿੰਘ ਨੇ ਖਜ਼ਾਨੇ ਲਈ ਬ੍ਰਿਗੇਡੀਅਰ ਓਂਕਾਰ ਸਿੰਘ ਗੁਰਾਇਆ ਨਾਲ ਮਿਲ ਕੇ ਕੋਸ਼ਿਸ਼ ਕੀਤੀ ਸੀ ਪਰ ਉਹ ਕਾਮਯਾਬ ਨਹੀਂ ਹੋਏ। ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੇ ਯਾਨੀ ਕਿਰਪਾਲ ਸਿੰਘ ਨੂੰ ਫੋਨ ਉੱਤੇ ਦੱਸਿਆ ਸੀ ਕਿ ਫੌਜ ਵੱਲੋਂ ਜ਼ਬਤ 125 ਬੋਰੀਆਂ ਨੂੰ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਹੈ। ਉਹਨਾਂ ਕਿਹਾ ਕਿ ਸਾਬਕਾ ਰੱਖਿਆ ਮੰਤਰੀ ਏ ਕੇ ਐਂਟਨੀ ਨੇ 17 ਪੰਨੇ ਦੇ ਲਿਖਤੀ ਜਵਾਬ ਵਿੱਚ ਦਾਅਵਾ ਕੀਤਾ ਸੀ ਕਿ ਸਰਕਾਰ ਦੇ ਕੋਲ ਸਮਾਨ ਨਹੀਂ ਤੇ CBI ਨੇ ਵੀ 2003 ਤੇ 4 ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਜਵਾਬ ਦਾਖਲ ਕੀਤਾ ਸੀ ਕਿ ਸਾਰਾ ਸਮਾਨ ਉਹ ਸ਼੍ਰੋਮਣੀ ਕਮੇਟੀ ਨੂੰ ਦੇ ਚੁੱਕੇ ਨੇ ਤਾਂ ਸ਼੍ਰੋਮਣੀ ਕਮੇਟੀ ਹੁਣ ਤੱਕ ਚੁੱਪ ਕਿਉਂ ਰਹੀ। ਉਹਨਾਂ ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਦੋਸ਼ੀਆਂ ਖਿਲਾਫ ਜਥੇਦਾਰ ਅਕਾਲ ਤਖ਼ਤ ਤੇ ਪੰਜਾਬ ਪੁਲਿਸ ਕੋਲ ਕੌਮ ਦੀ ਅਮਾਨਤ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ਵਿੱਚ ਸ਼ਿਕਾਇਤ ਦੇਣ ਦਾ ਐਲਾਨ ਕੀਤਾ ਹੈ। ਫੌਜ ਦੇ ਲਾਪਤਾ ਜਹਾਜ਼ AN-32 ਬਾਰੇ ਭਾਰਤੀ ਹਵਾਈ ਸੈਨਾ ਦਾ ਵੱਡਾ ਬਿਆਨ ਆਇਆ ਹੈ। ਕੁਝ ਦਿਨਾਂ ਤੋਂ ਲਾਪਤਾ ਜਹਾਜ਼ ਦੀ ਖੋਜ ਕੀਤੀ ਜਾ ਰਹੀ ਸੀ। ਹੁਣ ਇਹ ਖ਼ਬਰ ਆਈ ਹੈ ਕਿ ਹੈਲੀਕਾਪਟਰ ਤੋਂ ਅਰੁਣਾਚਲ ਪ੍ਰਦੇਸ਼ ਵਿੱਚ ਕੁਝ ਮਲਬਾ ਦੇਖਿਆ ਗਿਆ ਹੈ। ਇਸ ਤੋਂ ਬਾਅਦ ਸੈਨਾ ਪੂਰੇ ਇਲਾਕੇ ਦੀ ਖੋਜਬੀਨ ਕਰ ਰਹੀ ਹੈ। ਇਸ ਲਾਪਤਾ ਜਹਾਜ਼ ਵਿੱਚ ਕੁੱਲ 13 ਲੋਕ ਸਵਾਰ ਸਨ। ਹਵਾਈ ਸੈਨਾ ਦਾ AN-32 3 ਜੂਨ ਤੋਂ ਲਾਪਤਾ ਸੀ। ਇਸ ਵਿੱਚ 8 ਕਰੂ ਮੈਂਬਰਾਂ ਸਮੇਤ 5 ਯਾਤਰੀ ਸਵਾਰ ਸਨ। ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ। ਆਸਟ੍ਰੇਲੀਆ ਦੇ ਖਿਲਾਫ਼ ਪਿਛਲੇ ਮੈਚ ਵਿੱਚ ਸ਼ਾਨਦਾਰ ਸੈਂਕੜਾ ਲਗਾਉਣ ਵਾਲੇ ਸ਼ਿਖਰ ਧਵਨ ਦੇ ਅੰਗੂਠੇ ਤੇ ਸੱਟ ਲੱਗਣ ਤੇ ਚੱਲਦਿਆਂ ਉਹ 3 ਹਫ਼ਤਿਆਂ ਦੇ ਲਈ ਵਿਸ਼ਵ ਕੱਪ ਚੋਂ ਬਾਹਰ ਹੋ ਗਏ ਨੇ। ਹੁਣ ਉਹ 13 ਜੂਨ ਨੂੰ ਨਿਊਜ਼ੀਲੈਂਡ ਤੇ 16 ਜੂਨ ਨੂੰ ਪਾਕਿਸਤਾਨ ਦੇ ਖਿਲਾਫ਼ ਖੇਡੇ ਜਾਣ ਵਾਲੇ ਮੈਚ ਵਿੱਚ ਨਹੀਂ ਖੇਡ ਸਕਣਗੇ। ਇਸ ਖ਼ਬਰ ਦੇ ਨਾਲ ਹੀ ਅੱਜ ਦੀਆਂ ਵਟਣ ਦੀ ਮਿੱਟੀ ਦੀਆਂ ਖ਼ਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਟਰੱਕ ਟ੍ਰੇਨਿੰਗ ਸੈਂਟਰ ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ। 17 ਸਾਲ ਦਾ ਤਜਰਬਾ, 1-to-1 ਟ੍ਰੇਨਿੰਗ, ਓਪਨ 7 ਡੇਜ਼, ਗੇਅਰਾਂ ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ। AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ 647-894-8590 6478948590। ਸਸਤੀਆਂ ਹਵਾਈ ਟਿਕਟਾਂ ਅਤੇ ਵਧੀਆ ਸਰਵਿਸ ਲਈ ਇੱਕ ਨਾਮ, ਗੋਇਲ ਟਰੈਵਲ। ਗੋਇਲ ਟਰੈਵਲ 900 ਰੇਲਾਸਨ ਬੁਲੇਵਰਡ, ਯੂਨਿਟ ਨੰਬਰ 6, ਪੰਜਾਬੀਆਂ ਦੇ ਗੜ੍ਹ, ਮੇਵਿਸ ਐਂਡ ਰੇਲਾਸਨ ਦੇ ਕਾਰਨਰ ਤੇ। 905-796-0000 ਜੁੜੇ ਪ੍ਰਮੁੱਖ ਹੋਰ ਸਾਰ ਦਿਨ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਔਰ ਮੇਰੇ ਨਾਲ ਇਸਵੇ ਸ਼ਾਨ ਜੀ ਨੇ। ਸ਼ਾਨ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਜੀ ਬੜੀ ਮਿਹਰਬਾਨੀ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਵਾਲੇਕੁਮ ਤੇ ਨਮਸਕਾਰ। ਵੈਰੀ ਵੈਰੀ ਸਪੈਸ਼ਲ ਡੀਲ ਸੈਲਨ ਫਿਕਸ ਤੇ ਹਮੇਸ਼ਾ ਬਹੁਤ ਵਧੀਆ ਸੈੱਲ ਫੋਨ ਪਲਾਨ ਹੁੰਦੇ ਆ। ਸਟੂਡੈਂਟਸ ਵਾਸਤੇ ਸਾਡੇ ਕੋਲ ਖਾਸ ਪਲਾਨ ਆਏ ਆ, ਵੀਡਰ ਤੋਂ ਪਲਾਨ ਸ਼ੁਰੂ ਹੋ ਜਾਂਦੇ ਆ। ਪੂਰਾ ਕੈਨੇਡਾ ਅਨਲਿਮਿਟਡ ਕਾਲਰ ID, ਵਾਇਸ ਮੇਲ, ਟੈਕਸਟ ਮੈਸੇਜ, ਸਾਰੇ ਫੀਚਰ ਇੰਕਲੂਡ। ਵੈਰੀ ਵੈਰੀ ਸਪੈਸ਼ਲ ਡੀਲ ਹੈ। ਇਸ ਤੋਂ ਇਲਾਵਾ ਸਾਡੇ ਕੋਲ ਟਰੱਕ ਡਰਾਈਵਰ ਵੀਰਾਂ ਵਾਸਤੇ ਲੌਂਗ ਡਿਸਟੈਂਸ ਪਲਾਨ ਅਵੇਲੇਬਲ ਨੇ, ਕੈਨੇਡਾ ਵਾਈਡ, ਕੈਨੇਡਾ ਟੂ US, US ਟੂ ਕੈਨੇਡਾ। ਵੱਧ ਤੋਂ ਵੱਧ ਡਾਟਾ ਲਓ, ਬਹੁਤ ਵਧੀਆ ਪਲਾਨ ਨੇ। ਅਸੀਂ ਤੁਹਾਨੂੰ ਪਲਾਨ ਕਸਟਮਾਈਜ਼ ਵੀ ਕਰਕੇ ਦਿੰਦੇ ਹਾਂ। ਅਗਰ ਤੁਹਾਡਾ ਬਿੱਲ ਜ਼ਿਆਦਾ ਆ ਰਿਹਾ, ਤੁਸੀਂ ਕੰਟਰੈਕਟ ਕਰੋ, ਸਾਨੂੰ ਕੰਟਰੈਕਟ ਕਰੋ, ਅਸੀਂ ਗਰੰਟੀ ਤੁਹਾਡਾ ਬਿੱਲ ਬਚਾ ਕੇ ਦੇਵਾਂਗੇ। ਸੈੱਲ ਫੋਨ ਦੇ ਬਹੁਤ ਹੀ ਵਧੀਆ ਪਲਾਨ ਸਾਡੇ ਕੋਲ ਹੈਗੇ ਆ। ਤੁਸੀਂ ਸਟੋਰ ਤੇ ਇੱਕ ਵਾਰੀ ਜ਼ਰੂਰ ਚੱਕਰ ਲਾਓ, ਆਪਣਾ ਸਟੋਰ ਤੇ ਕਾਲ ਕਰ ਸਕਦੇ ਹੋ, ਸਟੋਰ ਤੇ ਪਹੁੰਚ ਕੇ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਸੈੱਲ ਫੋਨ GSM ਅਨਲਾਕਡ ਫੋਨ ਹੈਗੇ ਆ। ਕਿਸੇ ਵੀ ਕੰਟਰੀ ਲੈ ਕੇ ਜਾਣਾ ਚਾਹੁੰਦੇ ਹੋ, ਕਿਸੇ ਵੀ ਕਿਸੇ ਨੂੰ ਗਿਫਟ ਕਰਨਾ ਚਾਹੁੰਦੇ ਹੋ, ਸੈੱਲ ਫੋਨ ਦੀ ਵਧੀਆ ਪ੍ਰਾਈਸ ਤੁਹਾਨੂੰ ਫਿਕਸ ਮਿਲਣੀ, ਅਸੀਂ ਗਰੰਟੀਡ ਮਾਰਕੀਟ ਪ੍ਰਾਈਸ ਬੀਟ ਕਰਕੇ ਦੇਵਾਂਗੇ। ਸੈੱਲ ਫੋਨ ਦੀ ਹਰ ਕਿਸਮ ਦੀ ਐਕਸੈਸਰੀ ਸਾਡੇ ਕੋਲ ਅਵੇਲੇਬਲ ਹੈ, ਬਹੁਤ ਘੱਟ ਪ੍ਰਾਈਸ ਤੇ, ਜਿਹਦੇ ਬਲੂਟੂਥ ਹੈਡਸੈਟ, ਕਾਰ ਚਾਰਜਰ, ਕੇਸਿਸ ਵਗੈਰਾ ਬਹੁਤ ਹੀ ਘੱਟ ਕੀਮਤ ਤੇ ਅਵੇਲੇਬਲ ਨੇ। ਇੰਡੀਆ ਦੀ ਲੌਂਗ ਡਿਸਟੈਂਸ ਡੀਲ ਸਾਡੇ ਕੋਲ ਹੈ। 1 ਸੈਂਟ ਦੇ ਵਿੱਚ ਤੁਸੀਂ $20 ਦੇ ਕੇ 22 ਘੰਟੇ ਤੋਂ ਵੀ ਜ਼ਿਆਦਾ ਕਾਲ ਕਰ ਸਕਦੇ ਹੋ। ਸਪੈਸ਼ਲ ਰੇਟਸ ਇੰਟਰਨੈਸ਼ਨਲ ਲੌਂਗ ਡਿਸਟੈਂਸ ਦੇ ਸਾਡੇ ਕੋਲ ਅਵੇਲੇਬਲ ਨੇ। ਇਸ ਤੋਂ ਇਲਾਵਾ TV ਬਾਕਸਿਸ ਵਗੈਰਾ ਅਵੇਲੇਬਲ ਨੇ। ਹੋਮ ਫੋਨ, ਇੰਟਰਨੈਟ ਲਵਾਉਣਾ ਚਾਹੁੰਦੇ ਹੋ, ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਸੈੱਲ ਫੋਨ ਰਿਪੇਅਰ ਕਰਾਉਣਾ ਚਾਹੁੰਦੇ ਹੋ, ਸੈੱਲ ਫੋਨ ਅਨਲਾਕ ਕਰਾਉਣਾ ਚਾਹੁੰਦੇ ਹੋ, ਉਹਦੇ ਵਾਸਤੇ ਵੀ ਵੈਰੀ ਸਪੈਸ਼ਲ ਪਲਾਨ ਸਾਡੇ ਕੋਲ ਅਵੇਲੇਬਲ ਨੇ। ਲੋਕੇਸ਼ਨ ਸਾਡੀ ਸਟੀਲਸ ਐਂਡ ਟੋਰਮ ਇੰਟਰਸੈਕਸ਼ਨ ਤੇ ਹੈ, 2565 ਸਟੀਲਸ ਐਵੀਨਿਊ। ਨੰਬਰ ਹੈ ਸਾਡਾ 905-790-9999, 905-790-9999। ਸੈੱਲ ਫੋਨ ਦੀ ਵਧੀਆ ਡੀਲ ਵਾਸਤੇ ਤੇ ਆਪਣੇ ਸੈੱਲ ਫੋਨ ਦਾ ਬਿੱਲ ਬਚਾਉਣ ਵਾਸਤੇ ਅੱਜ ਹੀ ਸੈੱਲ ਐਂਡ ਫਿਕਸ ਤੇ ਪਹੁੰਚੋ। ਬੜੀ ਮਿਹਰਬਾਨੀ ਜੀ, ਥੈਂਕ ਯੂ।
ਥੈਂਕ ਯੂ ਸੋ ਮਚ, ਧੰਨਵਾਦ। ਔਰ 2 ਜੁਲਾਈ ਤੋਂ ਬ੍ਰੈਂਪਟਨ ਦੇ ਵਿੱਚ ਡਰਾਈਵੇ ਬਣਾਉਣ ਦੇ ਨਵੇਂ ਲਾਜ਼ ਨੇ ਜਿਹੜੇ ਉਹ ਲਾਗੂ ਹੋ ਰਹੇ ਨੇ ਅਤੇ ਮੈਂ ਉਹ ਡਿਟੇਲ ਤੁਹਾਨੂੰ ਦੱਸਾਂਗਾ। ਲੇਕਿਨ ਹੁਣ ਤੁਸੀਂ ਨਾ ਅੱਗੇ ਜਿੰਨਾ ਡਰਾਈਵੇ ਜਿਵੇਂ ਮੂਹਰੇ ਛੱਡਣਾ ਹੀ ਨਹੀਂ ਗਾ, ਬਿਲਕੁਲ ਘਾਹ ਦੇ ਲਈ ਜਗ੍ਹਾ ਸਾਰੇ ਦਾ ਸਾਰਾ ਹੀ ਕੰਕਰੀਟ ਪਾ ਦੇਣੀ ਹੈ, ਉਹ ਤੁਸੀਂ ਉਹ ਨਹੀਂ ਕਰ ਸਕੋਗੇ।
ਉਹਦੇ 'ਚ ਕੀ ਨਵੇਂ ਰੂਲਸ ਨੇ ਜਿਹੜੇ 2 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ ਉਹ ਮੈਂ ਤੁਹਾਨੂੰ ਦੱਸਾਂਗਾ। ਲੇਕਿਨ ਉਸ ਤੋਂ ਪਹਿਲਾਂ ਮੇਰੇ ਨਾਲ ਇਸ ਸਮੇਂ ਜਸਵੀਰ ਕੌਰ ਜੀ ਨੇ ਫਾਈਨੈਂਸ਼ੀਅਲ ਐਡਵਾਈਜ਼ਰਸ, ਉਹ ਤੁਹਾਨੂੰ ਥੋੜ੍ਹੇ ਟਿਪਸ ਦੇਣਾ ਚਾਹੁੰਦੇ ਨੇ ਆਪਣੇ ਫਾਈਨੈਂਸ਼ੀਅਲ ਹੈਲਥ ਨੂੰ ਕਿਵੇਂ ਵਧੀਆ ਬਣਾ ਕੇ ਰੱਖਣਾ ਅਤੇ ਕਿਵੇਂ ਸੇਵਿੰਗ ਕਰਨੀ ਹੈ ਆਪਣੇ ਫਿਊਚਰ ਦੇ ਲਈ ਅਤੇ ਕਿੱਥੇ ਤੁਸੀਂ ਵਧੀਆ ਇਨਵੈਸਟਮੈਂਟ ਕਰ ਸਕਦੇ ਹੋ। ਫਾਈਨੈਂਸ਼ੀਅਲ ਇੰਡਸਟਰੀ ਇੱਕ ਬੜੀ ਵੱਡੀ ਇੰਡਸਟਰੀ ਆ ਔਰ ਜਿਨ੍ਹਾਂ ਨੂੰ ਇਸ ਦਾ ਭੇਤ ਆ ਗਿਆ ਅਤੇ ਉਹਨਾਂ ਨੇ ਵਧੀਆ ਆਪਣੀ ਇਨਕਮ ਇਸੇ ਹੀ ਪੈਸੇ ਤੋਂ ਪੈਸਾ ਉਹਨਾਂ ਨੇ ਬਣਾਇਆ। ਸੋ ਉਹਦੇ ਲਈ ਤੁਹਾਨੂੰ ਐਕਸਪਰਟ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਜ਼ਰੂਰਤ ਹੁੰਦੀ ਹੈ। ਜਸਵੀਰ ਕੌਰ ਜੀ ਐਕਸਪਰਟ ਨੇ, ਐਮ ਏ ਕੀਤੀ ਹੋਈ ਇਹਨਾਂ ਨੇ ਇਕਨੋਮਿਕਸ ਦੀ ਅਤੇ ਜਾਣਦੇ ਨੇ ਇਸ ਮਾਰਕੀਟ ਨੂੰ ਔਰ ਤੁਹਾਡੀ ਬੱਚਤ ਜ਼ਰੂਰ ਕਰਕੇ ਦੇਣਗੇ। ਜਸਵੀਰ ਕੌਰ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਥੈਂਕ ਯੂ ਜਗਦੀਸ਼ ਜੀ, ਤੁਹਾਨੂੰ ਤੇ ਖਬਰਸਾਰ ਰੇਡੀਓ ਸੁਣਦੇ ਸਾਰੇ ਹੀ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ।
ਹਾਂਜੀ, ਮੇਰਾ ਨੰਬਰ ਹੈ 9057815808 9057815588। ਕਾਫੀ ਲੰਬੇ ਸਮੇਂ ਤੋਂ ਇਸ ਇੰਡਸਟਰੀ ਨਾਲ ਜੁੜੀ ਹਾਂ ਤੇ ਸਾਰੀਆਂ ਹੀ ਮੇਜਰ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਨ ਕਰਕੇ ਕਲਾਇੰਟਸ ਨੂੰ ਵਧੀਆ ਪਲਾਨ ਤੇ ਬੈਸਟ ਰੇਟ ਲੈ ਕੇ ਦੇਣ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਹਮੇਸ਼ਾ ਹੀ ਗੱਲ ਕਰਦੀ ਹਾਂ ਲਾਈਫ, ਹੈਲਥ, ਟਰੈਵਲ ਐਂਡ ਐਜੂਕੇਸ਼ਨ ਦੀ। ਲਾਈਫ ਇੰਸ਼ੋਰੈਂਸ ਸਾਡੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਸ ਰੱਖਦੀ ਹੈ ਕਿਉਂਕਿ ਹਰ ਉਹ ਇਨਸਾਨ ਜਿਹੜਾ ਕਿ ਬ੍ਰੈਡ ਅਰਨਰ ਹੈ, ਇਨਕਮ ਕਮਾ ਕੇ ਲਿਆਉਂਦਾ ਹੈ, ਔਰ ਹਰ ਇੱਕ ਤੇ ਜਿਸ ਤੇ ਵੀ ਲਾਇਬਿਲਿਟੀਜ਼ ਹੈ, ਮੋਰਗੇਜ ਹੈ, ਕਿਉਂਕਿ ਇੱਥੇ ਇੱਕ ਬਿਗ ਲੋਨ ਹੈ ਜਿਹੜਾ ਕਿ ਮੋਰਗੇਜ ਲੋਨ ਹੈ, ਹਰ ਬੰਦਾ ਆਪਣੇ ਆਪ ਨੂੰ ਜ਼ਰੂਰ ਪ੍ਰੋਟੈਕਟ ਕਰੇ ਕਿਉਂਕਿ ਜਦੋਂ ਵੀ ਅਸੀਂ ਘਰ ਲੈਂਦੇ ਹਾਂ ਹੁੰਦਾ ਕੀ ਹੈ ਕਿ ਕਈ ਵਾਰੀ ਸਮ ਟਾਈਮਸ ਜਿਹੜਾ ਹੈ ਕਿ ਬੈਂਕ ਵੱਲੋਂ ਜਾਂ ਮੋਰਗੇਜ ਪ੍ਰੋਵਾਈਡਰ ਵੱਲੋਂ ਹੀ ਸਾਡੀ ਜਿਹੜੀ ਹੈ ਇੰਸ਼ੋਰੈਂਸ ਕਰ ਦਿੱਤੀ ਜਾਂਦੀ ਹੈ। ਹੁੰਦਾ ਹੈ ਕਿ ਉਸ ਵਕਤ ਜਦੋਂ ਅਸੀਂ ਬੈਂਕ ਵੱਲੋਂ ਇੰਸ਼ੋਰੈਂਸ ਲੈਂਦੇ ਹਾਂ ਤੇ ਸਾਡੀ ਜਿਹੜੇ ਬੈਨੀਫਿਸ਼ਰੀ ਉਹ ਸਾਡਾ ਬੈਂਕ ਹੀ ਹੋ ਜਾਂਦਾ ਹੈ। ਤਾਂ ਜਦੋਂ ਵੀ ਕਦੀ ਕੋਈ ਕਲੇਮ ਆਉਂਦਾ ਹੈ, ਕਿਉਂਕਿ ਜਦੋਂ ਇੰਸ਼ੋਰੈਂਸ ਹੁੰਦੀ ਉਦੋਂ ਸਾਡਾ ਮੈਡੀਕਲ ਨਹੀਂ ਹੁੰਦਾ, ਕੋਈ ਵੀ ਅੰਡਰ ਰਿਟਰਨ ਨਹੀਂ ਹੁੰਦਾ, ਤੇ ਜਦੋਂ ਕਲੇਮ ਆਉਂਦਾ ਸਮ ਟਾਈਮਸ ਇੱਦਾਂ ਦੀਆਂ ਪਾਲਿਸੀਆਂ ਜਿਹੜੀਆਂ ਨੇ ਉਹ ਡਿਕਲਾਈਨ ਹੋ ਸਕਦੀਆਂ ਨੇ। ਕੋਸ਼ਿਸ਼ ਕਰੋ ਕਿ ਤੁਸੀਂ ਜਦੋਂ ਵੀ ਮੋਰਗੇਜ ਪ੍ਰੋਟੈਕਸ਼ਨ ਲੈਣੀ ਹੈ ਆਪਣੀ ਪਰਸਨਲ ਇੰਸ਼ੋਰੈਂਸ ਲਵੋ ਤਾਂ ਕਿ ਜਦੋਂ ਵੀ ਕੁਝ ਹੈਪਨ ਹੋਵੇ ਤਾਂ ਉਹ ਜਿਹੜਾ ਵੀ ਕਲੇਮ ਹੈ ਸਾਨੂੰ ਆਪ ਮਿਲੇ, ਉਹਨੂੰ ਅਸੀਂ ਕਿਤੇ ਵੀ ਯੂਜ਼ ਕਰ ਸਕੀਏ। ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੇ ਅੱਛੇ ਪਲਾਨ ਨੇ ਜਿਹਦੇ ਵਿੱਚ ਤੁਸੀਂ ਪੈਸੇ ਇਨਵੈਸਟ ਕਰਕੇ ਕਾਫੀ ਤੁਸੀਂ ਜਿਹੜੇ ਫੰਡਸ ਨੇ ਆਪਣੀ ਗਰੋਥ ਹੈ ਆਉਣ ਵਾਲੇ ਸਮੇਂ 'ਚ ਜਿਹੜੀ ਹੈ ਉਹ ਇਕੱਠੀ ਕਰ ਸਕਦੇ ਹੋ। ਉਸ ਪੈਸੇ ਨੂੰ ਤੁਸੀਂ ਕਦੇ ਵੀ ਯੂਜ਼ ਕਰ ਸਕਦੇ ਹੋ, ਕੈਸ਼ ਵੈਲਿਊਜ਼ ਹੁੰਦੀਆਂ ਨੇ, ਤੁਸੀਂ ਕਢਾ ਸਕਦੇ ਹੋ, ਆਪਣੇ ਬੱਚਿਆਂ ਲਈ ਐਜੂਕੇਸ਼ਨ 'ਚ ਪੈਸੇ ਪਾ ਸਕਦੇ ਹੋ। ਦੂਸਰਾ ਮੈਂ ਗੱਲ ਕਰਦੀ ਹਾਂ ਹੈਲਥ ਦੀ। ਹੈਲਥ ਜਿਹੜਾ ਹੈ ਆਪਣੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ, ਅਗਰ ਸਾਡੀ ਹੈਲਥ ਅੱਛੀ ਨਹੀਂ ਹੈ ਅਸੀਂ ਕਿਸੇ ਵੀ ਚੀਜ਼ ਨੂੰ ਇੰਜੋਏ ਨਹੀਂ ਕਰ ਸਕਦੇ। ਕੋਈ ਵੀ ਸਿਕਨੈਸ ਹੈ, ਕੋਈ ਵੀ ਬਿਮਾਰੀ ਕਦੇ ਵੀ ਦੱਸ ਕੇ ਨਹੀਂ ਆਉਂਦੀ। ਕੋਸ਼ਿਸ਼ ਕਰੋ ਕਿ ਤੁਹਾਡੇ ਕੋਲ ਜਿਹੜੀ ਹੈ ਪ੍ਰੋਟੈਕਸ਼ਨ ਹੋਵੇ, ਕ੍ਰਿਟੀਕਲ ਇਲਨੈਸ ਹੈ, ਸਿਕਨੈਸ ਨੇ, ਇਹਨਾਂ ਸਾਰੀਆਂ ਚੀਜ਼ਾਂ ਦੀ ਤੁਸੀਂ ਪ੍ਰੋਟੈਕਸ਼ਨ ਕਰ ਸਕਦੇ ਹੋ। ਮੇਜਰ ਬਿਗ ਡਿਸੀਜ਼ ਜਿਹੜੀਆਂ ਕਿ ਕੈਂਸਰ, ਹਾਰਟ ਅਟੈਕ ਐਂਡ ਸਟ੍ਰੋਕ, ਜੋ ਕਿ ਅੱਜ ਕੱਲ੍ਹ ਦੇ ਲਾਈਫ ਸਟਾਈਲ ਨੂੰ ਦੇਖਦੇ ਹੋਏ ਇਹ ਚੀਜ਼ਾਂ ਦੇ ਬਹੁਤ ਸਾਰੇ ਇਸ਼ੂ ਆਉਂਦੇ ਨੇ, ਕੋਸ਼ਿਸ਼ ਕਰੋ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਰੱਖੋ ਕਿਉਂਕਿ ਕਦੇ ਵੀ ਕਿਸੇ ਬਿਮਾਰੀ ਨੇ ਦੱਸ ਕੇ ਨਹੀਂ ਆਉਣਾ। ਤੇ ਇਹ ਨਾ ਹੋਵੇ ਕਿ ਜਦੋਂ ਸਾਨੂੰ ਕੁਝ ਹੈਪਨ ਹੋਏ ਤੇ ਸਾਡੇ ਕੋਲ ਕੋਈ ਪ੍ਰੋਟੈਕਸ਼ਨ ਨਾ ਹੋਵੇ, ਅਸੀਂ ਬਿਮਾਰੀ ਨਾਲ ਜੂਝਦੇ ਹੋਏ ਨਾਲ ਨਾਲ ਅਸੀਂ ਆਪਣੀ ਫਾਈਨੈਂਸ਼ੀਅਲ ਜਿਹੜੀਆਂ ਨੇ ਪ੍ਰੋਬਲਮਸ ਉਹਨਾਂ ਨੂੰ ਵੀ ਅਸੀਂ ਸਫਰ ਕਰ ਲਈਏ। ਤਾਂ ਕਿਸੇ ਨੂੰ ਵੀ ਕੋਈ ਕੁਐਸਚਨ ਐਂਡ ਕੰਸਰਨ ਹੈ ਹੈਲਥ, ਟਰੈਵਲ ਔਰ ਆਪਣੇ ਬੱਚਿਆਂ ਦੀ ਐਜੂਕੇਸ਼ਨ 'ਚ ਅਗਰ ਤੁਸੀਂ ਫੰਡ ਪਾਉਣੇ ਨੇ, ਆਉਣ ਵਾਲੇ ਬੱਚਿਆਂ ਦੀ ਜਿਹੜੀ ਪੋਸਟ ਐਜੂਕੇਸ਼ਨ ਹੈ ਉਹ ਕਾਫੀ ਐਕਸਪੈਂਸਿਵ ਹੈ, ਤੁਸੀਂ ਥੋੜੇ ਥੋੜੇ ਪੈਸੇ ਪਾ ਕੇ ਉਹਨਾਂ ਨੂੰ ਇਕੱਠੇ ਕਾਫੀ ਫੰਡ ਇਕੱਠੇ ਕਰ ਸਕਦੇ ਹੋ। ਕੋਈ ਵੀ ਕੁਐਸਚਨ ਕੰਸਰਨ ਹੈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਮੇਰਾ ਨੰਬਰ ਹੈ 9057815808 9057815808। ਥੈਂਕ ਯੂ ਜਗਦੀਸ਼ ਜੀ,
ਥੈਂਕ ਯੂ ਸੋ ਮਚ ਜੀ, ਧੰਨਵਾਦ। ਜੁੜਿਓ ਪ੍ਰੋਗਰਾਮ ਖਬਰ ਸਾਰ ਦੇ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ ਮੇਰੇ ਪਾਸ ਇੱਕ ਦੋ ਮੈਂ ਸੰਦੇਸ਼ ਲੈ ਕੇ ਰਾਈਟ ਵੇ ਵਾਪਸ ਪਰਤਾਂ। ਡਰਾਈਵਰ ਸੰਬੰਧੀ ਨਵੇਂ ਨਿਯਮਾਂ ਦੇ ਜਿਹੜੇ ਨਵੇਂ ਨਿਯਮ ਲਾਗੂ ਹੋਣੇ ਨੇ ਤਾਂ 2 ਜੁਲਾਈ ਤੋਂ ਹੋ ਜਾਣੇ ਆ ਔਰ ਉਹ ਕੀ ਨੇ ਨਵੇਂ ਨਿਯਮ ਜਿਹੜੇ ਇਹ ਬ੍ਰੈਂਪਟਨ ਸਿਟੀ ਵੱਲੋਂ ਪ੍ਰੈਸ ਰਿਲੀਜ਼ ਕੱਢੀ ਗਈ ਹੈ ਕਿ ਤੁਸੀਂ ਆਪਣਾ ਡਰਾਈਵਰ ਕਿੰਨਾ ਚੌੜਾ ਕਰ ਸਕਦੇ ਹੋ ਉਹ ਮੈਂ ਤੁਹਾਨੂੰ ਦੱਸਦਾ ਇੱਕ ਦੋ ਸੰਦੇਸ਼ ਤੋਂ ਰਾਈਟ ਵੇ ਬਾਅਦ।
ਕਿੱਥੇ ਆ?
ਓਏ ਆਦੇ ਟਰੱਕ ਥੱਲੇ।
ਘਰੇ ਜਨਾਨੀ ਤੋਂ ਡਰਦਾ ਬੈੱਡ ਥੱਲੇ ਤੇ ਬਾਹਰ ਟਰੱਕ ਥੱਲੇ।
ਓਏ ਹਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ, ਮੇਰਾ ਤਾਂ ਸਾਰਾ ਵੀਕ ਯਾਰ ਜੀ ਲੰਘ ਜਾਣਾ।
ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ, ਪਾਪੂਲਰ ਟਾਇਰ ਤੇ ਚੱਲ।
ਪਾਪੂਲਰ ਟਾਇਰ, ਟਰੱਕ ਟਾਇਰ ਸਰਵਿਸ, ਐਨੂਅਲ ਇਨਸਪੈਕਸ਼ਨ, ਅਲਾਈਨਮੈਂਟ ਐਂਡ ਆਇਲ ਚੇਂਜ, 3 ਲੋਕੇਸ਼ਨ ਟੂ ਸਰਵ ਯੂ, ਮਿਸੀਸਾਗਾ, ਇਟੋਬੀਕੋ, ਹੈਮਿਲਟਨ।
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ, ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਇੱਕ ਨਾਮ ਇਹਦੇ ਵਿੱਚ ਨਾ ਕੁਸ਼ੱਕ, ਛੇਤੀ ਹੋ ਜੂ ਕੰਮ, ਹੁਣੇ ਕਰ ਲਓ ਜੇ ਫੋਨ। ਕਿਸੇ ਵੀ ਕਿਸਮ ਦੇ ਟ੍ਰੇਲਰ ਜਾਂ ਫਿਰ ਡੰਪ ਟਰੱਕ ਦੇ ਲੋਨ ਲੈਣ ਲਈ ਹਮੇਸ਼ਾ ਚੇਤੇ ਰੱਖੋ ਇੱਕੋ ਇੱਕ ਨਾਮ ਕਿੰਗ ਟਰੱਕ ਲੋਨ ਐਂਡ ਲੀਜ਼ਿੰਗ। ਤੁਸੀਂ ਟਰੱਕ ਟ੍ਰੇਲਰਾਂ ਨੂੰ ਘੱਟ ਤੋਂ ਘੱਟ ਰੇਟ ਤੇ ਵੀ ਫਾਈਨੈਂਸ ਕਰਵਾ ਸਕਦੇ ਹੋ। ਹਮੇਸ਼ਾ ਇੱਕੋ ਨੰਬਰ ਯਾਦ ਰੱਖੋ 6475014385 ਯਾਨੀ 6475013485 ਜਾਂ ਫਿਰ ਉਹ ਸਾਡੀ ਲੋਕੇਸ਼ਨ 1940 ਸਟੀਲਸ ਐਵਨਿਊ ਈਸਟ ਯੂਨਿਟ ਨੰਬਰ 102 ਬ੍ਰੈਂਪਟਨ ਦੇ ਵਿੱਚ ਕਿੰਗ ਟਰੱਕ ਲੋਨ ਐਂਡ ਲੀਜ਼ਿੰਗ।
ਸੋ 2 ਜੁਲਾਈ ਤੋਂ ਜੇਕਰ ਤੁਸੀਂ ਬ੍ਰੈਂਪਟਨ ਦੇ ਵਿੱਚ ਰਹਿੰਦੇ ਹੋ ਅਤੇ ਤੁਹਾਡਾ ਮਕਾਨ ਹੈ ਇੱਥੇ, ਤੁਸੀਂ ਆਪਣੇ ਡਰਾਈਵਰ ਨੂੰ ਚੌੜਾ ਕਰਨਾ ਹੈ, ਗੱਡੀ ਹੋਰ ਖੜੀ ਕਰਨ ਲਈ ਜਗ੍ਹਾ ਕਰਨੀ ਹੈ, ਤਾਂ ਪਹਿਲਾਂ ਵਾਲੇ ਰੂਲ ਅਪਲਾਈ ਇੱਥੇ ਤੁਹਾਡੇ ਨਹੀਂ ਹੋਣਗੇ। ਪਹਿਲਾਂ ਤੁਹਾਨੂੰ ਸਿਰਫ ਇੱਕ ਪਰਮਿਟ ਚਾਹੀਦਾ ਸੀ, ਪਰਮਿਟ ਲਿਆ ਕੇ ਤੁਸੀਂ ਆਪਣੇ ਘਰ ਦਾ ਡਰਾਈਵਰ ਜਿਹੜਾ ਚੌੜਾ ਕਰ ਸਕਦੇ ਸੀ, ਲੇਕਿਨ ਹੁਣ ਵੀ ਤੁਹਾਨੂੰ ਪਰਮਿਟ ਲੈਣਾ ਪਵੇਗਾ, ਪਰ ਪਰਮਿਟ ਦੇ ਨਾਲ ਕੁਝ ਰੂਲ ਅਟੈਚ ਹੋਣਗੇ। ਰੂਲਸ ਇਹ ਹੋਣਗੇ ਕਿ ਕੋਈ ਵੀ ਤੁਸੀਂ ਕਰਬ ਕੱਟਣੀ ਹੈ ਉਹਦੇ ਲਈ ਤੁਹਾਨੂੰ ਪਰਮਿਸ਼ਨ ਲੈਣੀ ਪਵੇਗੀ, ਕੋਈ ਵੀ ਤੁਹਾਨੂੰ ਮਿਊਂਸਪਲ ਰੋਡ ਅਲਾਉਂਸ ਉੱਤੇ ਕੰਮ ਕਰਨਾ ਉਹਦੇ ਲਈ ਤੁਹਾਨੂੰ ਪਰਮਿਸ਼ਨ ਲੈਣੀ ਪਵੇਗੀ। ਦੇਖ ਕੇ ਚੈੱਕ ਕਰਕੇ ਦੱਸ ਕੇ ਜਾਣਗੇ ਤੁਹਾਨੂੰ ਸਾਰਾ ਕਿ ਤੁਸੀਂ ਇਹ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਗੇ। ਪ੍ਰਾਈਵੇਟ ਪ੍ਰੋਪਰਟੀ ਉੱਤੇ ਡਰਾਈਵੇ ਅਲਾਈਨਮੈਂਟ ਲਈ ਵੀ ਤੁਹਾਨੂੰ ਮਨਜ਼ੂਰੀ ਹੈ ਜਿਹੜੀ ਲੈਣੀ ਪਵੇਗੀ। ਇਹ ਜਿਹੜਾ ਨਵਾਂ ਪਰਮਿਟ ਹੁਣ 15 ਜੂਨ ਤੋਂ ਸਿਟੀ ਦੀ ਵੈਬਸਾਈਟ ਉੱਤੇ ਉਪਲਬਧ ਹੋਵੇਗਾ। ਪਰਮਿਟ ਲਈ ਸਿਟੀ ਕੋਲ ਅਪਲਾਈ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸਬਮਿਟ ਫਾਰਮ, ਕਾਨੂੰਨੀ ਸਰਵੇਖਣ, ਪ੍ਰਾਪਰਟੀ ਦਾ ਵਿਸਥਾਰ, ਇਹ ਤੋਂ ਇਲਾਵਾ ਸਹਿਤ ਸਾਈਟ ਪਲੈਨ ਜਿਸ ਵਿੱਚ ਡਰਾਈਵੇ, ਕਰਬਿੰਗ ਅਤੇ ਹੋਰ ਪੱਕੀ ਸਤਹਿ ਜਿਨ੍ਹਾਂ ਵਿੱਚੋਂ ਵਾਕਵੇਜ਼ ਅਤੇ ਵਿਹੜੇ ਆਦਿ ਸ਼ਾਮਿਲ ਹੋਣਗੇ, ਇਹ ਸਾਰਾ ਕੁਝ ਤੁਹਾਨੂੰ ਜਮ੍ਹਾਂ ਕਰਾਉਣਾ ਪਵੇਗਾ। ਜੋ ਵੀ ਤੁਹਾਡੇ ਪਾਸ ਘਰ ਦੇ ਨਕਸ਼ੇ 'ਤੇ ਸਾਰਾ ਕੁਛ ਹੈ, ਸਰਵੇ ਵਗੈਰਾ ਹੈ, ਸਾਰਾ ਕੁਝ ਜਮ੍ਹਾਂ ਕਰਾਉਣਾ ਪਵੇਗਾ। ਜਿਹੜੇ ਠੇਕੇਦਾਰ ਨੇ, ਜਿਹੜੇ ਕੰਟਰੈਕਟਰਸ ਨੇ, ਉਹਨਾਂ ਲਈ ਵੀ ਜਿਹੜੇ ਨਵੇਂ ਰੂਲ ਨੇ ਸੈਟਅਪ ਕਰ ਦਿੱਤੇ ਗਏ ਨੇ। ਬ੍ਰੈਂਪਟਨ ਵਿੱਚ ਪੇਵਿੰਗ ਦੇ ਕੰਮ ਦਾ ਠੇਕਾ ਲੈਣ ਵਾਲੇ ਠੇਕੇਦਾਰ ਕੋਲ ਸਿਟੀ ਆਫ ਬ੍ਰੈਂਪਟਨ ਦਾ ਲਾਇਸੈਂਸ ਹੋਣਾ ਜ਼ਰੂਰੀ ਹੈ, ਉਹਨਾਂ ਨੂੰ ਆਪਣਾ ਲਾਇਸੈਂਸ ਲੈਣਾ ਪਵੇਗਾ। 2 ਜੁਲਾਈ 2019 ਤੱਕ ਉਹ ਇਹ ਯਕੀਨੀ ਬਣਾਉਣਗੇ ਇਸ ਸੰਬੰਧ ਵਿੱਚ ਕਿਸੇ ਵੀ ਤਰ੍ਹਾਂ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਡਰਾਈਵੇ ਪਰਮਿਟ ਹਾਸਲ ਕਰਨ ਅਤੇ ਫਿਰ ਪਰਮਿਟ ਦੀਆਂ ਸ਼ਰਤਾਂ ਅਨੁਸਾਰ ਸਿਟੀ ਦੀ ਜ਼ੋਨਿੰਗ ਬਾਇਲਾਅ ਤਹਿਤ ਕੰਮ ਕਰਨ। ਜੇ ਲੋੜੀਂਦੇ ਪਰਮਿਟ ਤੋਂ ਬਿਨਾਂ ਲਾਇਸੈਂਸ ਦਾ ਠੇਕੇਦਾਰ ਕੰਮ ਕਰਦਾ ਹੈ ਜਾਂ ਬਾਇਲਾਅ ਦੀ ਉਲੰਘਣਾ ਕਰਦਾ ਹੈ, ਤਾਂ ਸਿਟੀ ਉਹਨਾਂ ਦਾ ਲਾਇਸੈਂਸ ਰੱਦ ਕਰ ਦੇਵੇਗਾ ਅਤੇ ਉਹਨਾਂ ਨੂੰ ਬਿਜ਼ਨਸ ਲਾਇਸੈਂਸਿੰਗ ਬਾਇਲਾਅ ਤਹਿਤ ਚਾਰਜ ਵੀ ਕੀਤਾ ਜਾਵੇਗਾ। ਸੋ ਡਰਾਈਵੇ ਸੰਬੰਧੀ ਕੰਮ ਕਰਨ ਵਾਲੇ ਸਾਰੇ ਠੇਕੇਦਾਰਾਂ ਨੂੰ ਜਿਨ੍ਹਾਂ ਨੂੰ ਸਿਟੀ ਆਫ ਬ੍ਰੈਂਪਟਨ ਵੱਲੋਂ ਲਾਇਸੈਂਸ ਪ੍ਰਾਪਤ ਹਨ ਦੇ ਨਾਂ ਉੱਤੇ ਉਹਨਾਂ ਦੀ ਸੰਪਰਕ ਸੰਬੰਧੀ ਜਾਣਕਾਰੀ 15 ਜੂਨ ਤੋਂ ਸਿਟੀ ਦੀ ਵੈਬਸਾਈਟ ਉੱਤੇ ਆ ਜਾਵੇਗੀ ਅਤੇ ਇਸ ਨਾਲ ਸਥਾਨਕ ਵਾਸੀਆਂ ਨੂੰ ਇਹ ਯਕੀਨੀ ਹੋ ਜਾਵੇਗਾ ਕਿ ਉਹ ਲਾਇਸੈਂਸ ਸ਼ੁਦਾ ਕੰਟਰੈਕਟਰ ਦੀ ਹੀ ਵਰਤੋਂ ਕਰ ਰਹੇ ਨੇ। ਸੋ ਡਰਾਈਵੇ ਤੁਹਾਡਾ ਚੌੜਾ ਕਿੰਨਾ ਹੋ ਸਕਦਾ, ਇਹਦੇ ਲਈ ਜਿਹੜੇ ਰੂਲ ਸੈੱਟ ਕੀਤੇ ਗਏ ਨੇ ਕਿ ਡਰਾਈਵੇ ਦੀ ਪਹਿਲਾਂ ਤੋਂ ਹੀ ਤੈਅਸ਼ੁਦਾ ਚੌੜਾਈ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ, ਜਿਵੇਂ ਕਿ ਜ਼ੋਨਿੰਗ ਬਾਇਲਾ ਵਿੱਚ ਪ੍ਰਭਾਸ਼ਿਤ ਹੈ ਕਿ ਇਹ ਲਾਟ ਦੀ ਚੌੜਾਈ ਉੱਤੇ ਆਧਾਰਿਤ ਹੋਵੇਗਾ। ਇਸ ਵਿੱਚ ਉਹ ਵਾਕਵੇਜ਼ ਜਾਂ ਹੋਰ ਪੱਕੀ ਸਤਹਿ ਵੀ ਆ ਸਕਦੀ ਹੈ ਜਿਹੜੀ ਡਰਾਈਵੇ ਦੇ ਨਾਲ ਲੱਗਣੀ ਹੈ ਅਤੇ ਜਿੱਥੇ ਪਾਰਕਿੰਗ ਕੀਤੀ ਜਾ ਸਕਦੀ ਹੈ। ਪ੍ਰਾਪਰਟੀ ਉੱਤੇ ਡਰੇਨ ਦੇ ਪ੍ਰਬੰਧ ਯਕੀਨੀ ਬਣਾਉਣ ਲਈ ਡਰਾਈਵੇ ਦੇ ਸਾਈਡ ਲੋਟ ਲਾਈਨ ਦਰਮਿਆਨ 0.6 ਮੀਟਰ 2 ਮਿੰਟ ਦਾ ਲਾਂਘਾਯੋਗ ਲੈਂਡਸਕੇਪਿੰਗ ਜਿਵੇਂ ਕਿ ਘਾਹ, ਬਗੀਚਾ, ਫੁੱਲ ਆਦਿ ਲਈ ਕਿਆਰੀਆਂ ਆਦਿ ਹੋਣੀਆਂ ਜ਼ਰੂਰੀ ਨੇ ਅਤੇ ਸਿੰਗਲ ਡਿਟੈਚ ਘਰ ਲਈ ਲਾਂਘੇਯੋਗ ਲੈਂਡਸਕੇਪਿੰਗ ਲੋਟ ਲਾਈਨ ਦੇ ਦੋਵਾਂ ਪਾਸਿਆਂ ਉੱਤੇ ਹੋਣੀ ਜ਼ਰੂਰੀ ਹੈ ਅਤੇ ਸੈਮੀ ਡਿਟੈਚ ਘਰਾਂ ਅਤੇ ਟਾਊਨ ਹਾਊਸਾਂ ਲਈ ਇੱਕ ਲੋਟ ਲਾਈਨ ਦੇ ਨਾਲ ਹੋਣੀ ਜ਼ਰੂਰੀ ਹੈ। ਸੋ ਜੇਕਰ ਤੁਹਾਡਾ ਲੋਟ ਆ ਉਹ 8.23 ਤੋਂ ਚੌੜਾ ਮੀਟਰ ਤੋਂ ਘੱਟ ਆ, 1.25 ਮੀਟਰ ਤੋਂ ਘੱਟ ਆ, ਤਾਂ ਤੁਸੀਂ ਡਰਾਈਵੇ ਸਿਰਫ 4.9 ਮੀਟਰ ਹੀ ਉਸ ਦੇ ਵਿੱਚ ਬਣਾ ਸਕਦੇ ਹੋ। ਜੇਕਰ ਤੁਹਾਡਾ ਡਰਾਈਵੇ 9.25 ਫੁੱਟ ਤੋਂ ਥੱਲੇ ਥੱਲੇ ਆ ਫਿਰ ਤੁਸੀਂ 5.2 ਮੀਟਰ ਡਰਾਈਵੇ ਬਣਾ ਸਕਦੇ ਹੋ। ਜੇਕਰ ਤੁਹਾਡਾ 15.5 ਮੀਟਰ ਤੋਂ ਘੱਟ ਆ ਤੁਹਾਡਾ ਡਰਾਈਵੇ ਅਤੇ ਫਿਰ ਤੁਸੀਂ 6.71 ਮੀਟਰ ਚੌੜਾ ਡਰਾਈਵੇ ਬਣਾ ਸਕਦੇ ਹੋ। ਜੇਕਰ ਤੁਹਾਡਾ 18.3 ਮੀਟਰ ਤੋਂ ਵੱਧ 18 54 ਲਾਈਕ 55 ਫੁੱਟ ਦੀ ਲੋਟ ਹੈ, 55+ ਫੁੱਟ ਦੀ ਲੋਟ ਹੈ, ਤਾਂ ਸਿਰਫ ਤੁਸੀਂ 9.25 ਫੁੱਟ ਚੌੜਾ ਹੀ ਡਰਾਈਵੇ ਬਣਾ ਸਕਦੇ ਹੋ। ਸੋ ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਐਨ ਦੋ ਡਿਟੈਚ ਕਾਰ ਆਪਸ ਵਿੱਚ ਹੀ ਅੱਟੀ ਸੱਟੀ ਲਾ ਕੇ ਅਤੇ ਦੋਨਾਂ ਨੇ ਕਹਿ ਲਿਆ ਕਿ ਆਪਾਂ ਸਾਰੇ ਹੀ ਆਹ ਇੱਥੇ ਕੰਕਰੀਟ ਪਵਾ ਦਈਏ, ਤੇਰੀ ਵੀ ਇੱਕ ਕਾਰ ਵੱਧ ਖੜ ਜੂਗੀ, ਮੇਰੀ ਵੀ ਇੱਕ ਕਾਰ ਵੱਧ ਖੜ ਜੂਗੀ। ਨੋ, ਅਤੇ ਚੇਂਜ ਦੈਟ ਰੂਲ, ਔਰ ਇਹ 2 ਜੁਲਾਈ ਤੋਂ ਲਾਗੂ ਹੋਣਗੇ। ਅਤੇ ਤੁਸੀਂ ਹੁਣ ਅਗਰ ਡਰਾਈਵੇ ਚੌੜਾ ਕਰਨਾ ਹੈ ਤਾਂ ਪਹਿਲਾਂ ਵਾਲਾ ਰੂਲ ਨਹੀਂ ਹੋਵੇਗਾ, ਔਰ ਉਹ ਜਿੰਨਾ ਸਿਟੀ ਅਲਾਓ ਕਰੇਗਾ ਉਨਾ ਹੀ ਤੁਹਾਨੂੰ ਡਰਾਈਵੇ ਚੌੜਾ ਕਰਨ ਦੀ ਇਜਾਜ਼ਤ ਹੋਵੇਗੀ। ਜੁੜਿਓ ਪ੍ਰੋਗਰਾਮ ਕਵਰ ਚਾਰ ਦਿਨਾਂ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਹੁਣ ਮੈਂ ਥੋੜ੍ਹੀ ਜਿਹੀ ਗੱਲ ਕਰਨੀ ਚਾਹਾਂਗਾ 9:20 हो गए, 15 मिनट लाने हूँ आप। एंड्रू शेयर वालों ये कह देना कि बई जो रिपोर्ट आई है मूल वासी लोगों दिया धियां भैन जिहड़ियां लगातार मिसिंग एंड मर्डर्ड इंडिजिनस वूमेन्स उन्हों मैं जेनोसाइड असी नहीं मनते। प्रधानमंत्री जस्टिन ट्रूडो ने भी शुरू के इस नहीं मनिया, बाद उन्होंने कहता कि एक कल्चरल जेनोसाइड है। सो कि एक कल्चरल जेनोसाइड है या फिर उन्होंने जोड़ा उदा एक तरतीबद्ध ढंग के नाल हूँ तक मारिया गया इतने कैनेडा के, इट्स बिकमिंग एन इशू। और ये जरूर एक सवाल यह होगा साढ़े जोड़े हूँ कैंडीडेट ने इतने उन्होंने लिए, वी कैन आस्क द लिबरल कैंडीडेट्स के कि यह वाकई तुम इनू सिर्फ कल्चरल जेनोसाइड समझते हो कि उन्होंने कल्चर या सभ्याचार को खत्म करने के लिए एक जेनोसाइड कल्चरल जेनोसाइड की गई है। जे कल्चरल जेनोसाइड भी हुई है कैनेडा दे विच तां भी एक अफसोस वाली गल है कि कैनेडा वर्गे मुल्क 1980 तक यह सब कुछ जरा हों रहा। और जा फिर एंड्रू शेयर के कहने मुताबिक कि अजिहा कुछ नहीं है, कोई जेनोसाइड इत्थे हुई नहीं गई। और ये फर्क ने दोहां पार्टियां दे इस समय इस मुद्दे दे उत्ते इस स्टैंड दे उत्ते, और इहदे थोड़ा जिहा डिटेल जरूर तुहाडे नाल मैं सांझा करांगा। और तुसीं अगर किसी कैनबैस दा मैनूं यकीन है जे तुहाडे ਬੈਂਪਟਨ ਸਾਊਥ ਤੋਂ ਕੰਜ਼ਰਵੇਟਿਵ ਕੈਂਡੀਡੇਟ, ਬੈਂਪਟਨ ਵੈਸਟ ਤੋਂ, ਬੈਂਪਟਨ ਸੈਂਟਰ ਤੋਂ, ਇਹਨਾਂ ਨੂੰ ਜੇਕਰ ਪੁੱਛ ਲਓ ਵੀ 5 ਮਿੰਟ ਇੰਡੀਜੀਨਸ ਲੋਕਾਂ ਦੇ ਮਾਮਲੇ ਦੇ ਉੱਤੇ ਬੋਲੋ, ਆਈ ਡੋਨਟ ਥਿੰਕ ਦੇ ਬੀ ਏਬਲ ਟੂ ਗਿਵ ਯੂ ਇੰਪ੍ਰੈਸਿਵ ਸਪੀਚ ਔਰ ਆਪਣੀ ਸਮਝ ਆਪਣੀ ਪਕੜ ਹੋਵੇ ਇਹਨਾਂ ਮਸਲਿਆਂ ਦੇ ਉੱਤੇ ਕਿ ਸਾਡੇ ਜਿਹੜੇ ਇੱਥੇ ਦੇ ਮੂਲ ਵਾਸੀ ਉਹਨਾਂ ਦੇ ਨਾਲ ਕੀ ਹੋਇਆ ਅਤੇ ਕਿਸ ਤਰ੍ਹਾਂ ਇਹ ਲਗਾਤਾਰ ਵਾਪਰ ਰਿਹਾ ਵਾ, ਜਾਂ ਫਿਰ ਉਹਨਾਂ ਨੂੰ ਕੋਈ ਲੀਡਰਸ਼ਿਪ ਪ੍ਰੋਵਾਈਡ ਕਰ ਸਕਣ। ਮੈਨੂੰ ਤਾਂ ਨਹੀਂ ਲੱਗਦਾ, ਬਟ ਇਫ ਐਨੀ ਬੋਡੀ ਇਫ ਐਨੀ ਆਫ ਦੀਜ਼ ਕੈਂਡੀਡੇਟਸ ਵਾਂਟ ਟੂ ਕਮ ਔਨ ਏਅਰ ਐਂਡ ਟਾਕ ਅਬਾਊਟ ਦੀਜ਼ ਇਸ਼ੂਜ਼ ਔਰ ਵਾਈ ਦੇਅਰ ਲੀਡਰ ਡੋਂਟ ਥਿੰਕ ਇਟਸ ਨਾਟ ਅ ਜੈਨੋਸਾਈਡ, ਦੇ ਕੈਨ ਟਾਕ ਅਬਾਊਟ ਇਟ, ਦੇ ਕੈਨ ਟਾਕ ਅਬਾਊਟ ਦ ਇੰਡੀਜੀਨਸ ਮੈਟਰਸ ਫਰੋਮ ਰੈਜੀਡੈਂਸ਼ੀਅਲ ਸਕੂਲਸ ਤੋਂ ਗੱਲ ਕਰ ਸਕਦੇ ਨੇ। ਸੋ ਬਟ ਵੀ ਵਿਲ ਡੈਫੀਨੇਟਲੀ ਆਸਕ ਦੈਮ ਜਦੋਂ ਸਾਡੀ ਬਰਾਡਕਾਸਟ ਐਸੋਸੀਏਸ਼ਨ ਦੀਆਂ ਮੀਟਿੰਗਾਂ ਦੇ ਵਿੱਚ ਆਉਣਗੇ ਕਿ ਵਟ ਯੂ ਥਿੰਕ ਅਬਾਊਟ ਦਿਸ, ਬਟ ਨੈਸ਼ਨਲ ਜਿਹੜੀ ਇਨਕੁਆਇਰੀ ਹੋਈ ਹੈ ਦੇ ਕਾਲਿੰਗ ਇਟ ਅ ਜੈਨੋਸਾਈਡ, ਉਹਨਾਂ ਨੇ ਬੜੀ ਜੈਨੋਸਾਈਡ ਦੀ ਪਰਿਭਾਸ਼ਾ ਵੀ ਦਿੱਤੀ ਹੈ ਕਿ ਤੁਹਾਡਾ ਲੀਡਰ ਇਸ ਨੂੰ ਕਿਉਂ ਜੈਨੋਸਾਈਡ ਮੰਨਣ ਤੋਂ ਇਨਕਾਰੀ ਹੋ ਰਿਹਾ ਵਾ। ਇਹ ਪਹਿਲਾਂ ਹੀ ਦੱਸ ਦਿੰਦੇ ਹਾਂ ਕਿ ਜਦੋਂ ਕਿਤੇ ਵੀ ਕਿਤੇ ਮੁਲਾਕਾਤ ਹੋਈ ਆਈ ਵਿਲ ਡੈਫੀਨੇਟਲੀ ਆਸਕ ਦਿਸ ਕੁਐਸਚਨ ਫਰੋਮ ਦੈਮ ਕਿ ਬਈ ਇਹ ਸਾਰਾ ਮਾਮਲਾ ਤੁਹਾਡੇ ਸਾਹਮਣੇ ਹੈ ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ 'ਚ, ਇਹ ਜ਼ਰੂਰ ਗੱਲ ਉਹਨਾਂ ਤੋਂ ਪੁੱਛੀ ਜਾਵੇਗੀ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸਵੇਰੇ 8 ਤੋਂ 10 ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਇਸ ਤੋਂ ਪਹਿਲਾਂ ਮੈਂ ਆਪਣੀ ਇਹ ਗੱਲਬਾਤ ਸ਼ੁਰੂ ਕਰਾਂ, ਮੈਂ ਸੋਨੇ ਢਿੱਲੋਂ ਹੋਣਾ ਨਾਲ ਮੋਮੈਂਟ ਲਈ ਗੱਲਬਾਤ ਕਰਨੀ ਚਾਹੁੰਦਾ। ਸੋਨੇ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜਗਦੀਸ਼ ਵੀਰ ਜੀ ਤੁਹਾਨੂੰ ਔਰ ਸਾਰੇ ਹੀ ਖਬਰਸਾਰ ਦੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ। ਸੋ ਮੌਰਗੇਜ ਦੇ ਵਿੱਚ ਕੀ ਚੱਲ ਰਿਹਾ ਇਸ ਸਮੇਂ?
ਵੀਰ ਜੀ ਉਹੀ ਸੇਮ ਮੋਰਗੇਜ ਵਿੱਚ ਅਜੇ ਕੋਈ ਚੇਂਜਸ ਨਹੀਂ ਆਈ, ਕੋਈ ਮੇਜਰ ਚੇਂਜਸ ਨਹੀਂ ਆ, ਸਿਰਫ ਰੇਟ ਹੀ ਥੋੜੇ ਡ੍ਰੌਪਸ ਹੋਏ ਨੇ। ਅਗਰ ਕੋਈ ਵੀ ਮੇਰਾ ਵੀਰ ਰੇਟ ਦਾ ਫਾਇਦਾ ਲੈਣਾ ਚਾਹੁੰਦਾ ਹੈ ਕਿਉਂਕਿ ਅੱਗੇ ਨਾਲੋਂ ਰੇਟਸ ਥੋੜੇ ਘੱਟ ਹੋਏ ਨੇ, ਸੋ ਅਗਰ ਕੋਈ ਵੀ ਬੰਦਾ ਸੈਲਫ ਇੰਪਲੋਇਡ ਹੈ ਜਾਂ ਫਿਰ ਕਿਸੇ ਦਾ ਕ੍ਰੈਡਿਟ ਠੀਕ ਨਹੀਂ ਹੈ, ਤੁਸੀਂ ਸੈਲਫ ਇੰਪਲੋਇਡ ਹੋ ਜਾਂ ਫਿਰ ਇੰਪਲੋਇਡ ਹੋ, ਪ੍ਰੀਵੀਅਸਲੀ ਬੈਂਕਰਪਸੀ ਕੀਤੀ ਸੀ ਜਾਂ ਫਿਰ ਪ੍ਰਪੋਜ਼ਲ ਕੀਤੀ ਸੀ, ਕਲੈਕਸ਼ਨ ਕੀਤੀ ਸੀ, ਜਾਂ ਫਿਰ ਤੁਹਾਡੀ ਕ੍ਰੈਡਿਟ ਬਿਰੋ ਤੇ ਲੇਟ ਪੇਮੈਂਟ ਨੇ, ਜਾਂ ਫਿਰ ਤੁਸੀਂ ਤੁਹਾਡੇ ਕਰਜ਼ੇ ਕਾਫੀ ਚੜੇ ਹੋਏ ਨੇ, ਉਹਨਾਂ ਕਰਕੇ ਤੁਹਾਡਾ ਕ੍ਰੈਡਿਟ ਠੀਕ ਨਹੀਂ ਹੈ ਔਰ ਤੁਹਾਨੂੰ ਮੌਰਗੇਜ ਬੈਂਕ ਤੋਂ ਨਹੀਂ ਮਿਲ ਰਹੀ, ਸਾਡੇ ਕੋਲ ਕਾਫੀ ਪ੍ਰਾਈਵੇਟ ਲੈਂਡਰ ਟਰੱਸਟ ਕੰਪਨੀਆਂ ਨਾਲ ਅਸੀਂ ਡੀਲ ਕਰਦੇ ਹਾਂ ਜਿਹਨਾਂ ਤੋਂ ਅਸੀਂ ਤੁਹਾਨੂੰ ਮੌਰਗੇਜ ਲੈ ਕੇ ਦੇ ਸਕਦੇ ਹਾਂ। ਕਈਆਂ ਨੂੰ ਲੱਗਦਾ ਹੈ ਕਿ ਅਗਰ ਸਾਡਾ ਕ੍ਰੈਡਿਟ ਠੀਕ ਨਹੀਂ ਹੈ ਤੇ ਸਾਨੂੰ ਮੌਰਗੇਜ ਨਹੀਂ ਮਿਲ ਸਕਦੀ, ਇਹ ਬਿਲਕੁਲ ਗਲਤ ਹੈ। ਅਗਰ ਸਾਡਾ ਕ੍ਰੈਡਿਟ ਠੀਕ ਨਹੀਂ ਹੈ, ਬੇਸ਼ੱਕ ਹੁਣ ਵੀ ਤੁਸੀਂ ਅਗਰ ਪ੍ਰਪੋਜ਼ਲ ਕੀਤਾ ਹੈ ਜਾਂ ਬੈਂਕਰਪਸੀ ਕੀਤੀ ਹੈ, ਤੁਹਾਨੂੰ ਮੌਰਗੇਜ ਬਿਲਕੁਲ ਮਿਲ ਸਕਦੀ ਹੈ, ਲੇਕਿਨ ਉਹਨਾਂ ਦੀ ਇੱਕ ਕੰਡੀਸ਼ਨ ਹੁੰਦੀ ਹੈ ਕਿ ਪ੍ਰਪੋਜ਼ਲ ਜਾਂ ਫਿਰ ਬੈਂਕਰਪਸੀ ਕਲੋਜ਼ਿੰਗ ਤੋਂ ਪਹਿਲਾਂ ਪੇ ਕਰਨੀ ਹੁੰਦੀ ਹੈ। ਅਗਰ ਸਾਡੇ ਕੋਲ 20% ਡਾਊਨ ਹੈਗਾ ਆ ਤੇ ਤੁਹਾਨੂੰ ਮੌਰਗੇਜ ਅਸੀਂ ਦਿਲਵਾ ਸਕਦੇ ਹਾਂ। ਅਗਰ ਤੁਸੀਂ ਲੰਡਨ, ਪੈਰਿਸ, ਕੈਂਬਰਿਜ, ਵਾਟਰਲੂ, ਵੁੱਡ ਸਟਾਕ, ਇੱਥੇ ਕਿਤੇ ਵੀ ਤੁਸੀਂ ਪ੍ਰੋਪਰਟੀ ਲੈ ਰਹੇ ਹੋ ਜਾਂ ਫਿਰ ਕੌਂਡੋ ਲੈ ਰਹੇ ਹੋ ਜਾਂ ਸਟੂਡੈਂਟ ਹਾਊਸਿੰਗ ਲੈ ਰਹੇ ਹੋ, ਜਿਹੜੀਆਂ ਕਿ ਬੈਂਕਾਂ ਤੁਹਾਨੂੰ ਮੌਰਗੇਜ ਬਹੁਤ ਘੱਟ ਦਿੰਦੀਆਂ ਨੇ, ਲੇਕਿਨ ਡਾਊਨ ਪੇਮੈਂਟ ਬਹੁਤ ਜ਼ਿਆਦਾ ਮੰਗਦੀਆਂ ਨੇ। ਘੱਟ ਤੋਂ ਘੱਟ 35% ਡਾਊਨ ਚਾਹੀਦਾ ਹੈ ਕਿ ਅਗਰ ਜਦੋਂ ਤੁਸੀਂ ਸਟੂਡੈਂਟ ਹਾਊਸਿੰਗ ਜਾਂ ਫਿਰ ਸਟੂਡੈਂਟ ਵਾਸਤੇ ਕੌਂਡੋ ਲੈਂਦੇ ਹੋ। ਸਾਡੇ ਕੋਲ ਕਾਫੀ ਇੱਦਾਂ ਦੇ ਲੈਂਡਰਸ ਨੇ ਜਿਹੜੇ ਕਿ ਸਿਰਫ 15% ਡਾਊਨ ਤੇ ਤੁਹਾਨੂੰ ਮੌਰਗੇਜ ਅਸੀਂ ਲੈ ਕੇ ਦੇ ਸਕਦੇ ਹਾਂ, ਜਿਸ ਦੇ ਵਿੱਚ ਕੋਈ CMSC ਫੀਸ ਵੀ ਨਹੀਂ ਹੈ, ਔਰ ਪਲੱਸ ਤੁਹਾਨੂੰ 40 ਸਾਲ ਦੀ ਅਮੋਰਟਾਈਜੇਸ਼ਨ ਮਿਲ ਸਕਦੀ ਹੈ। ਅਗਰ ਤੁਸੀਂ ਵਾਟਰਲੂ, ਵੁੱਡਸਟਾਕ, ਲੰਡਨ, ਕੈਂਬਰਿਜ ਇੱਥੇ ਕਿਤੇ ਵੀ ਪ੍ਰੋਪਰਟੀ ਲੈ ਰਹੇ ਹੋ, ਹੋਰ ਵੀ ਕਾਫੀ ਲੋਕੇਸ਼ਨਸ ਨੇ, ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ। ਤੁਸੀਂ ਸਾਨੂੰ ਫੋਨ ਕਰ ਸਕਦੇ ਹੋ, ਮੇਰਾ ਨੰਬਰ ਹੈ ਜੀ 6473081255। ਅਗਰ ਤੁਹਾਡੀ ਮੌਰਗੇਜ ਕਿਸੇ ਟਰੱਸਟ ਕੰਪਨੀ ਦੇ ਨਾਲ ਚੱਲਦੀ ਆ, ਲੇਕਿਨ ਤੁਹਾਡਾ ਕ੍ਰੈਡਿਟ ਗੁੱਡ ਹੈ, ਲੇਕਿਨ ਸੈਲਫ ਇੰਪਲੋਇਡ ਹੋਣ ਕਰਕੇ ਆਪਾਂ ਇੰਨੀ ਇਨਕਮ ਜ਼ਿਆਦਾ ਨਹੀਂ ਸ਼ੋਅ ਕਰਦੇ, ਤੁਹਾਡੀ ਮੌਰਗੇਜ ਰਿਨਿਊ ਵਾਸਤੇ ਆ ਰਹੀ ਹੈ, ਅਸੀਂ ਤੁਹਾਡੀ ਉਹੀ ਸੇਮ ਮੌਰਗੇਜ ਟਰੱਸਟ ਕੰਪਨੀ ਦੀ ਬਜਾਏ ਕਿਸੇ ਬੈਂਕ ਦੇ ਨਾਲ ਵੀ ਕਰਵਾ ਸਕਦੇ ਹਾਂ, ਜਿਸ ਦੇ ਵਿੱਚ ਤੁਹਾਨੂੰ ਮੌਰਗੇਜ ਪਲੱਸ ਹੋਮ ਐਕੁਟੀ ਲਾਈਨ ਆਫ ਕ੍ਰੈਡਿਟ ਐਜ਼ ਅ ਬੰਡਲ ਪ੍ਰੋਗਰਾਮ ਮਿਲ ਸਕਦਾ ਹੈ, ਔਰ ਉਹ ਵੀ ਬੈਂਕ ਦੇ ਰੇਟ ਤੇ। ਇਹਨਾਂ ਸਾਰੀ ਮੌਰਗੇਜ ਵੀ ਅਗਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ, ਸਲਾਹ ਕਰ ਸਕਦੇ ਹੋ, ਜਾਂ ਫਿਰ ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ। ਮੇਰਾ ਨੰਬਰ ਹੈ ਜੀ 6473081255। ਆਫਿਸ ਐਡਰੈਸ ਹੈ ਜੀ No. 2 ਮੈਲਨੀ ਡਰਾਈਵ, Unit 7B, ਟੋਰਬਮ ਐਂਡ ਸਟੀਲਸ ਦਾ ਇੰਟਰਸੈਕਸ਼ਨ। ਮੰਡੇ ਤੋਂ ਫਰਾਈਡੇ ਸਵੇਰ ਦੇ 10 ਤੋਂ ਸ਼ਾਮ ਦੇ 6 ਵਜੇ ਤੱਕ ਓਪਨ ਹੁੰਦੇ ਆ, ਕੋਈ ਅਪੋਇੰਟਮੈਂਟ ਦੀ ਲੋੜ ਨਹੀਂ ਆ, ਕਿਸੇ ਵੀ ਟਾਈਮ ਤੁਸੀਂ ਵਾਕ ਇਨ ਕਰ ਸਕਦੇ ਹੋ।
ਜੀ ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ। ਸੁਣੇ ਇੱਕ ਵਾਰ ਨੰਬਰ ਫੇਰ ਰਿਪੀਟ ਕਰ ਦਿਓ ਪਲੀਜ਼ ਆਪਣਾ।
ਹਾਂਜੀ ਜਗਦੀਸ਼ ਵੀਰ ਜੀ, ਮੇਰਾ ਨੰਬਰ ਹੈ ਜੀ 6473081255 6473081255।
ਥੈਂਕ ਯੂ ਸੋ ਮਚ ਜੀ, ਧੰਨਵਾਦ। ਪ੍ਰੋਗਰਾਮ ਖਬਰਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ, ਔਰ ਪ੍ਰੋਗਰਾਮ ਖਬਰਸਰ ਦੱਸਦੀਏ ਕਿ 29 ਜੂਨ ਨੂੰ ਮੇਲਾ ਹੋਣ ਜਾ ਰਿਹਾ ਵਾ ਬਰੈਂਪਟਨ ਦੇ ਫੇਅਰ ਗਰਾਊਂਡ ਦੇ ਵਿੱਚ, ਔਰ ਇੱਥੇ ਮੇਲੇ ਦੇ ਵਿੱਚ ਬਹੁਤ ਸਾਰੇ ਚੋਟੀ ਦੇ ਆਰਟਿਸਟ ਆ ਰਹੇ ਨੇ, ਔਰ ਵੱਡੀ ਗੱਲ ਇਹ ਮੇਲੇ ਦੇ ਵਿੱਚ ਕਰਨ ਜਾ ਰਿਹਾ ਜਗਰਾਜ ਸਿੱਧੂ ਅਤੇ ਦਵਿੰਦਰ ਧਾਲੀਵਾਲ ਹੋਣੀ, ਕਿ ਇੱਕ ਬਹੁਤ ਵੱਡਾ ਮੇਪਲ ਹਿਊਮਨ ਲੀਫ ਮੇਪਲ ਜਿਹੜਾ ਹਿਊਮਨ ਲੀਫ ਉਹ ਬਣਾ ਰਹੇ ਨੇ, ਔਰ ਇੱਕ ਮੇਪਲ ਦਾ ਬੜਾ ਵੱਡਾ ਜਿਹੜਾ ਬੜੇ ਵੱਡੇ ਆਕਾਰ ਦਾ ਮੇਪਲ ਲੀਫ ਬਣਾਇਆ ਜਾਵੇਗਾ, ਫਿਰ ਉਸ ਦੇ ਵਿੱਚ 15,000 ਬੰਦੇ ਫਿੱਟ ਕਰਕੇ ਅਤੇ ਉਸ ਦੀ ਤਸਵੀਰ ਆ ਜਿਹੜੀ ਖਿੱਚੀ ਜਾਵੇਗੀ, ਜਿਹੜੀ ਗਿਨੀਜ਼ ਵਰਲਡ ਰੈਕਰਡ ਦੇ ਵਿੱਚ ਲੱਗੇਗੀ। ਸੋ ਤੁਸੀਂ ਆਪਣੇ ਆਪ ਨੂੰ ਗਿਨੀਜ਼ ਵਰਲਡ ਰੈਕਰਡ ਦੇ ਵਿੱਚ ਸ਼ਾਮਿਲ ਕਰਨਾ ਤਾਂ ਜ਼ਰੂਰ ਤੁਸੀਂ ਇਸ ਮੇਪਲ ਦੇ ਵਿੱਚ ਸ਼ਾਮਿਲ ਹੋਣਾ ਹੈ, ਔਰ ਇਸ ਮੇਲੇ ਦੇ ਵਿੱਚ ਕੈਨੇਡਾ ਡੇ ਕਾਰਨੀਵਲ ਦੇ ਵਿੱਚ ਸ਼ਾਮਿਲ ਹੋਣਾ 29 ਜੂਨ ਨੂੰ। ਸੋ 29 ਜੂਨ ਨੂੰ ਇਹ ਮੇਲਾ, ਬਹੁਤ ਸਾਰੇ ਚੋਟੀ ਦੇ ਆਰਟਿਸਟ ਤੁਹਾਨੂੰ ਬਿਲਕੁਲ ਫਰੀ ਆਫ ਚਾਰਜ ਦੇਖਣ ਨੂੰ ਮਿਲਣੇ ਨੇ, ਸ਼ੋਪਿੰਗ ਕਰਨ ਨੂੰ ਵੀ ਉੱਥੇ ਮਿਲੇਗੀ, ਪਾਰਕਿੰਗ ਵੀ ਮਿਲੇਗੀ ਤੁਹਾਨੂੰ ਫਰੀ, ਔਰ ਇਹਦੇ ਲਈ 416-302-3600 ਦੇ ਉੱਤੇ ਜਗਰਾਜ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 416-302-3600। 29 ਜੂਨ ਨੂੰ ਇਹ ਜਿਹੜਾ ਮੇਲਾ ਹੋਣ ਜਾ ਰਿਹਾ ਬਰੈਂਪਟਨ ਫੇਅਰ ਗਰਾਊਂਡ ਦੇ ਵਿੱਚ, ਜਿਹੜੀ ਕਿ ਕੈਲਡਨ ਦੇ ਵਿੱਚ ਹੈ, Highway 410 ਐਂਡ ਮੇਫੀਲਡ ਦੇ ਬਿਲਕੁਲ ਲਾਗੇ, ਔਰ ਤੁਸੀਂ 416-302-3600 ਦੇ ਉੱਤੇ ਕਾਲ ਕਰ ਸਕਦੇ ਹੋ, ਆਪਣਾ ਕੋਈ ਸਟਾਲ ਲਾਉਣਾ, ਆਪਣਾ ਕੋਈ ਤੁਸੀਂ ਉੱਥੇ ਹੋਰ ਜਾਣਕਾਰੀ ਤੁਹਾਨੂੰ ਚਾਹੀਦੀ ਹੈ। ਸੋ ਇਸ ਚੋਟੀ ਦੇ ਕਲਾਕਾਰ ਆ ਰਹੇ ਨੇ, ਅੱਗੇ ਚੱਲ ਕੇ ਇਹਨਾਂ ਦੇ ਇੱਕ ਕਲਾਕਾਰ ਦਾ ਗੀਤ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗਾ। ਆਓ ਹੁਣ ਥੋੜ੍ਹੀ ਇਸ ਮੁੱਦੇ ਦੀ ਗੱਲ, ਬੀਤੇ ਹਫ਼ਤਾ ਕੁ ਪਹਿਲਾਂ 2 ਦਿਨ ਲਗਾਤਾਰ ਇਸ ਮੁੱਦੇ ਦੇ ਉੱਤੇ ਮੇਰੇ ਵੱਲੋਂ ਲਾਏ ਗਏ ਸੀ, ਉਸ ਤੋਂ ਬਾਅਦ ਜਦੋਂ ਇਹ ਨੈਸ਼ਨਲ ਇਨਕੁਆਇਰੀ ਸ਼ੁਰੂ ਹੋਈ ਹੈ ਉਦੋਂ ਵੀ ਇਸ ਦੇ ਉੱਤੇ ਮੈਂ ਲੰਬੀ ਚੌੜੀ ਗੱਲ ਕੀਤੀ ਸੀ ਕਿ ਆਫਟਰ ਕਿੰਨੇ ਐਫਰਟਸ ਤੋਂ ਬਾਅਦ ਇਸ ਮੁੱਦੇ ਦੇ ਉੱਤੇ ਇਨਕੁਆਇਰੀ ਸ਼ੁਰੂ ਹੋਈ ਹੈ, ਰੋਂਦੀਆਂ ਨੇ ਧਰਤੀ ਦੀਆਂ ਧੀਆਂ ਦੇ ਆਰਟੀਕਲ ਦੇ ਤਹਿਤ, ਔਰ ਫਿਰ ਉਸ ਤੋਂ ਬਾਅਦ ਇਨਕੁਆਇਰੀ ਹੋਈ ਅਤੇ ਸਾਰਾ ਕੁਝ ਸਾਹਮਣੇ ਆਇਆ, ਅਤੇ ਇਨਕੁਆਇਰੀ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਇੱਕ ਵੱਖਰਾ ਚੈਪਟਰ ਲਾਇਆ ਗਿਆ ਕਿ ਵੀ ਇਹ ਜੋ ਵੀ ਕੁਛ ਹੁਣ ਤੱਕ ਮੂਲ ਵਾਸੀਆਂ ਦੇ ਨਾਲ ਹੋਇਆ ਇਹ ਜੈਨੋਸਾਈਡ ਸੀ। ਪਿਛਲੇ ਦਿਨ ਆਪਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾਂ ਦੀ ਗੱਲ ਕਰ ਚੁੱਕੇ ਹਾਂ, ਲੇਕਿਨ ਹੁਣ ਐਂਡਰੂ ਸ਼ੀਅਰ ਹੋਣਾਂ ਨੇ ਵੀ ਆਪਣਾ ਇਸ ਦੇ ਉੱਤੇ ਪ੍ਰਤੀਕਰਮ ਦਿੱਤਾ ਹੈ। ਨੈਸ਼ਨਲ ਇਨਕੁਆਇਰੀ ਇਨ ਟੂ ਮਿਸਿੰਗ ਐਂਡ ਮਰਡਰਡ ਇੰਡੀਜੀਨਸ ਵੂਮੈਨਸ ਐਂਡ ਗਰਲਸ ਵੱਲੋਂ ਇਸ ਸਾਰੇ ਵਰਤਾਰੇ ਨੂੰ ਜੈਨੋਸਾਈਡ ਕਰਾਰ ਦਿੱਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਐਂਡਰੂ ਸ਼ੀਅਰ ਵੱਲੋਂ ਲਏ ਗਏ ਵੱਖ-ਵੱਖ ਸਟੈਂਡ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਨੇ। ਪ੍ਰਧਾਨ ਮੰਤਰੀ ਟਰੂਡੋ ਨੇ ਮੁੱਢ ਵਿੱਚ ਇਸ ਸ਼ਬਦ ਨੂੰ ਲੈ ਕੇ ਚੁੱਪ ਬੱਟੀ ਰੱਖਣ ਵਿੱਚ ਭਲਾ ਸਮਝਿਆ, ਬਾਅਦ ਵਿੱਚ ਇਸ ਨੂੰ ਥੋੜ੍ਹੇ ਬਹੁਤੇ ਸੰਕੋਚ ਨਾਲ ਜੈਨੋਸਾਈਡ ਆਖਿਆ ਅਤੇ ਫਿਰ ਸਮਾਂ ਪਾ ਕੇ ਇਸ ਨੂੰ ਇੱਕ ਵੱਖਰੀ ਪਰਿਭਾਸ਼ਾ ਕਲਚਰਲ ਜੈਨੋਸਾਈਡ, ਇੱਕ ਸੱਭਿਆਚਾਰਕ ਜਨਸੰਘਾਰ, ਇਹ ਨਵੀਂ ਪਰਿਭਾਸ਼ਾ ਦੇ ਦਿੱਤੀ ਗਈ ਕਿ ਇਹ ਕਲਚਰਲ ਜੈਨੋਸਾਈਡ ਸੀ, ਕਲਚਰਲ ਜੈਨੋਸਾਈਡ ਨਾਟ ਜੋ ਨੈਸ਼ਨਲ ਇਨਕੁਆਇਰੀ ਇਨ ਟੂ ਦ ਮਿਸਿੰਗ ਐਂਡ ਮਰਡਰਡ ਇੰਡੀਜੀਨਸ ਵੂਮਨ ਐਂਡ ਗਰਲਸ ਦੇ ਜੋ ਸਪਸ਼ਟ ਰੂਪ ਦੇ ਵਿੱਚ ਲਿਖਿਆ ਉਹਨੂੰ ਛੱਡ ਕੇ ਜਸਟਿਨ ਟਰੂਡੋ ਸਾਹਿਬ ਪਹਿਲਾਂ ਚੁੱਪ ਵੱਟ ਗਏ, ਫਿਰ ਉਹ ਕਹਿੰਦੇ ਜੀ ਹਾਂ ਇਹ ਜੈਨੋਸਾਈਡ ਹੈ, ਫਿਰ ਉਹ ਕਹਿੰਦੇ ਜੀ ਇਹ ਕਲਚਰਲ ਜੈਨੋਸਾਈਡ ਹੈ। ਬਟ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਐਂਡਰੂ ਸ਼ੇਰ ਨੇ ਜੋ ਬਿਆਨ ਦਿੱਤਾ ਹੈ ਕਿ ਮੂਲ ਵਾਸੀਆਂ ਨਾਲ ਇਤਿਹਾਸ ਅਤੇ ਵਰਤਮਾਨ ਵਿੱਚ ਹੋਇਆ ਵਰਤਾਰਾ ਆਪਣੇ ਆਪ ਵਿੱਚ ਇੱਕ ਚੀਜ਼ ਹੈ ਪਰ ਇਸਨੂੰ ਜੈਨੋਸਾਈਡ ਨਹੀਂ ਆਖਿਆ ਜਾ ਸਕਦਾ। ਸੋ ਐਡਾ ਵੱਡਾ ਕਮਿਸ਼ਨ ਬੈਠਣ ਤੋਂ ਬਾਅਦ ਉਸ ਕਮਿਸ਼ਨ ਨੂੰ ਉਹਨਾਂ ਨੇ ਮੁੱਢੋਂ ਨਕਾਰ ਦਿੱਤਾ ਹੈ ਕਿ ਇਹਨੂੰ ਜੈਨੋਸਾਈਡ ਨਹੀਂ ਆਖਿਆ ਜਾ ਸਕਦਾ। ਐਂਡਰੂ ਸ਼ੇਰ ਵੱਲੋਂ ਦਿੱਤੇ ਇਸ ਬਿਆਨ ਤੋਂ ਬਾਅਦ ਸਮੁੱਚੇ ਮੁੱਦੇ ਉੱਤੇ ਚਰਚਾ ਇੱਕ ਨਵੀਂ ਦਿਸ਼ਾ ਵੱਲ ਤੁਰ ਪਈ ਹੈ। ਇੱਥੇ ਇਹ ਦੱਸਣਾ ਸਥਾਨਯੁਕਤ ਹੋਵੇਗਾ ਕਿ ਕੌਮੀ ਜਾਂਚ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਆਰਗੇਨਾਈਜੇਸ਼ਨ ਆਫ ਅਮੈਰੀਕਨ ਸਟੇਟਸ ਨੇ ਮੰਗ ਕੀਤੀ ਹੈ ਕਿ ਕੈਨੇਡਾ ਇੱਕ ਅਜਿਹਾ ਪੈਨਲ ਤਿਆਰ ਕਰੇ ਜੋ ਕੈਨੇਡਾ ਵੱਲੋਂ ਮੂਲ ਵਾਸੀ ਔਰਤਾਂ ਅਤੇ ਲੜਕੀਆਂ ਪ੍ਰਤੀ ਹੋਈਆਂ ਕੁਤਾਹੀਆਂ ਬਾਰੇ ਜਾਂਚ ਕਰੇ। ਵਰਣਨਯੋਗ ਇਹ ਵੀ ਹੈ ਕਿ ਆਰਗੇਨਾਈਜੇਸ਼ਨ ਆਫ ਅਮੈਰੀਕਨ ਸਟੇਟਸ ਵਿੱਚ 35 ਮੁਲਕ ਸ਼ਾਮਲ ਨੇ, ਜਿਨ੍ਹਾਂ ਵਿੱਚ ਅਮਰੀਕਾ, ਕੈਨੇਡਾ, ਅਰਜਨਟੀਨਾ, ਬ੍ਰਾਜ਼ੀਲ, ਕੋਲੰਬੀਆ ਆਦਿ ਮੁਲਕ ਸ਼ਾਮਲ ਨੇ ਅਤੇ 1948 ਵਿੱਚ ਖੇਤਰੀ ਅਮਨ ਬਹਾਲੀ ਵਾਸਤੇ ਸਥਾਪਿਤ ਕੀਤੀ ਗਈ ਸੰਸਥਾ ਵਿੱਚ ਕੈਨੇਡਾ ਨੇ 1990 ਵਿੱਚ ਦਾਖਲਾ ਹਾਸਲ ਕੀਤਾ ਸੀ। ਜਿਹੜੇ ਤਾਂ ਮੂਲ ਵਾਸੀ ਲੋਕ ਵੱਸਦੇ ਨੇ ਨਾ ਬਹੁਤ ਲੰਮੇ ਸਮੇਂ ਤੋਂ, ਇਹਨਾਂ ਦਾ ਇਤਿਹਾਸ ਪੜ੍ਹਦੇ ਹਾਂ, ਜਦੋਂ ਕਿਸੇ ਸਮੇਂ ਮੋਹਨਜੋਦੜਾ ਅਤੇ ਹੜੱਪਾ ਦੀ ਸੱਭਿਅਤਾ ਹਿੰਦੁਸਤਾਨ ਦੇ ਵਿੱਚ ਪੂਰੀ ਤਰ੍ਹਾਂ ਪ੍ਰਫੁੱਲਿਤ ਸੀਗੀ ਅਤੇ ਉਸ ਤੋਂ ਬਾਅਦ ਫਿਰ ਜਦੋਂ ਆਰੀਅਨ ਲੋਕ ਆਏ ਅਤੇ ਉਸ ਤੋਂ ਬਾਅਦ ਕੁਝ ਲੋਕ ਉੱਥੋਂ ਛੱਡ ਕੇ ਇਸ ਪਾਸੇ ਨੂੰ ਆਏ, ਉਦੋਂ ਤੋਂ ਇਹ ਜਿਹੜੇ ਮੂਲ ਵਾਸੀ ਨੇ ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਅਤੇ ਇਹਨਾਂ ਦਾ ਜਿਹੜਾ ਰਹਿਣਾ ਸਹਿਣਾ ਸੀ ਜਿਪਸੀਆਂ ਵਾਂਗ ਅਤੇ ਇਹ ਸਾਰੇ ਦੇਸ਼ਾਂ ਦੇ ਵਿੱਚ ਉਹ ਫੈਲ ਗਏ। ਉਦੋਂ ਬਾਅਦ ਉਹ ਸਾਰੇ ਜਿਹੜੇ ਨੇ ਵੱਖ ਵੱਖ ਕੰਟਰੀਆਂ ਦੇ ਜਿਹੜੇ ਇਹਨਾਂ ਦਾ ਇਤਿਹਾਸ ਆ ਥੋੜ੍ਹਾ ਥੋੜ੍ਹਾ ਡਿਫਰ ਕਰਦਾ ਆ, ਪਰ ਇਹਨਾਂ 'ਚੋਂ ਜੇ ਕੈਨੇਡਾ, ਨੌਰਥ ਅਮੈਰੀਕਾ ਦੀ ਗੱਲ ਕਰੀਏ ਤਾਂ ਸਾਰੇ ਉਸ ਪਾਸਿਓਂ ਦੀ ਆ ਕੇ ਇੱਥੇ ਉਦੋਂ ਦੇ ਵਸੇ ਹੋਏ ਨੇ। ਸੋ ਮੂਲ ਵਾਸੀ ਔਰਤਾਂ ਬਾਰੇ ਸਾਡੇ ਵੱਲੋਂ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਲੰਬੀ ਚੌੜੀ ਰਿਪੋਰਟਿੰਗ ਵੀ ਕੀਤੀ ਜਾ ਚੁੱਕੀ ਹੈ, ਪਰ ਅੱਜ ਮੈਂ ਜੈਨੋਸਾਈਡ ਸ਼ਬਦ ਬਾਰੇ ਉੱਠੀ ਚਰਚਾ ਉੱਤੇ ਕੇਂਦਰਿਤ ਹੋਣਾ ਪਸੰਦ ਕਰਾਂਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਏ ਗਏ ਕੱਲ੍ਹ ਹੋਰ ਅਤੇ ਅੱਜ ਹੋਰ ਸਟੈਂਡ ਦੀ ਮੁੱਖ ਧਾਰਾ ਦੇ ਮੀਡੀਆ ਵਿੱਚ ਕਾਫੀ ਕ੍ਰਿਟੀਸਿਜ਼ਮ ਹੋ ਰਹੀ ਹੈ। ਇੱਥੋਂ ਤੱਕ ਕਿ ਲਿਬਰਲ ਪੱਖੀ ਅਖਬਾਰ ਟੋਰਾਂਟੋ ਸਟਾਰ ਨੇ ਵੀ ਟਰੂਡੋ ਹੋਰਾਂ ਦੇ ਸਟੈਂਡ ਅਤੇ ਜੈਨੋਸਾਈਡ ਸ਼ਬਦ ਬਾਰੇ ਕਿੰਤੂ ਪ੍ਰੰਤੂ ਕਰਦੇ ਹੋਏ ਟਰੂਡੋ ਦੇ ਸਟੈਂਡ ਦੀ ਤਕੜੀ ਕ੍ਰਿਟੀਸਿਜ਼ਮ ਕੀਤੀ ਹੈ। ਇੱਥੋਂ ਤੱਕ ਕਿ ਕੰਜ਼ਰਵੇਟਿਵ ਦਾ ਸਵਾਲ ਹੈ ਉਹਨਾਂ ਵੱਲੋਂ ਸਿਧਾਂਤਕ ਅਤੇ ਇਤਿਹਾਸਕ ਰੂਪ ਵਿੱਚ ਮੂਲ ਵਾਸੀਆਂ ਨਾਲ ਕੀਤੇ ਗਏ ਵਰਤਾਅ ਬਾਰੇ ਹੱਥ ਪਿਛਾਂਹ ਖਿੱਚਣ ਵਾਲੀ ਪਹੁੰਚ ਅਪਣਾਈ ਜਾਂਦੀ ਰਹੀ ਹੈ। ਇਹਦਾ ਇੱਕ ਕਾਰਨ ਇਹ ਵੀ ਹੈ ਕਿ ਕੈਨੇਡਾ ਦੇ ਮੂਲ ਵਾਸੀਆਂ ਨਾਲ ਲੰਬੇ ਤਣਾਅ ਭਰੇ ਇਤਿਹਾਸ ਵਿੱਚ ਕੰਜ਼ਰਵੇਟਿਵ ਸਰਕਾਰਾਂ ਦੌਰਾਨ ਸਖਤੀਆਂ ਵਧੇਰੇ ਹੁੰਦੀਆਂ ਰਹੀਆਂ ਨੇ। ਇਸ ਪ੍ਰਪੇਖ 'ਚ ਵੇਖਿਆ ਇਹ ਸਮਝ ਆ ਸਕਦਾ ਹੈ ਕਿ ਐਂਡਰੂ ਸ਼ੇਰ ਨੇ ਜੈਨੋਸਾਈਡ ਸ਼ਬਦ ਤੋਂ ਇਨਕਾਰ ਕਿਉਂ ਕੀਤਾ। ਮੰਨਦੇ ਹੈ ਵੀ ਜੇ ਜੈਨੋਸਾਈਡ ਹੋਈ ਹੈ ਤਾਂ ਫਿਰ ਬਹੁਤਾ ਕੁਛ ਕੰਜ਼ਰਵੇਟਿਵ ਰਾਜਕਾਲ ਦੇ ਦੌਰਾਨ ਜਿਹੜਾ ਹੋਇਆ ਉਸ ਦੇ ਲਈ ਇੱਕ ਹੀ ਜਵਾਬ ਦੇਣਗੇ। ਮੇਰੇ ਤਾਂ ਸਮਝ ਵਿੱਚ ਇਹੀ ਆ ਰਿਹਾ ਕਿ ਬਈ ਫਿਰ ਕੀ ਜਵਾਬ ਦੇਣਗੇ ਜੋ ਜਿਹਨੂੰ ਜੈਨੋਸਾਈਡ ਮੰਨਦੇ ਨੇ। ਸੋ ਇਸ ਲਈ ਉਹਨਾਂ ਨੇ ਬਿਹਤਰ ਸਮਝਿਆ ਕਿ ਇਹਨੂੰ ਕਹਿ ਦਿਓ ਕਿ ਯੈਸ ਦੇਰ ਇਜ਼ ਸਮਥਿੰਗ ਬਟ ਇਟਸ ਨਾਟ ਅ ਜੈਨੋਸਾਈਡ। ਜਸਟਿਨ ਟਰੂਡੋ ਦੀ ਆਪਣੀ ਮੂਲ ਵਾਸੀ ਸਾਥੀ ਮੰਤਰੀ ਜੋੜੀ ਵਿਲਸਨ ਰੇਬੋਲਡ ਦੇ ਅਸਤੀਫੇ ਨੂੰ ਲੈ ਕੇ ਚਲੇ ਜਾਣ ਤੋਂ ਬਾਅਦ ਮੂਲ ਵਾਸੀਆਂ ਪ੍ਰਤੀ ਵਤੀਰਾ ਨਰਮ ਰੱਖਣ ਦੀ ਮਜਬੂਰੀ ਹੈ ਤਾਂ ਜੋ ਚੋਣਾਂ ਵਿੱਚ ਥੋੜ੍ਹਾ ਬਹੁਤਾ ਲਾਭ ਹਾਸਲ ਕੀਤਾ ਜਾ ਸਕੇ। ਟਰੂਡੋ ਨੂੰ ਕੈਨੇਡਾ ਵਸਦੇ ਉਹਨਾਂ ਐਥਨਿਕ ਭਾਈਚਾਰਿਆਂ ਦੇ ਵੋਟ ਬੈਂਕ ਦਾ ਵੀ ਲਾਭ ਹੋ ਸਕਦਾ ਹੈ, ਸੁਣਿਓ ਗੱਲ, ਜੋ ਆਪਣੇ ਆਪੋ ਆਪਣੇ ਕਾਰਨਾਂ ਕਰਕੇ ਆਪਣੇ ਪਿਛਲੇ ਮੁਲਕਾਂ ਦੀਆਂ ਸਥਿਤੀਆਂ ਨੂੰ ਜੈਨੋਸਾਈਡ ਕਰਵਾਉਣ ਲਈ ਸਰਗਰਮ ਹੋਏ ਰਹਿੰਦੇ ਨੇ। ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਵੀ ਇਸ ਇਨਕੁਆਇਰੀ ਦਾ ਸਵਾਗਤ ਕੀਤਾ ਸੀ। ਉਹਨਾਂ ਨੇ ਵੀ ਇਸ ਫੈਸਲੇ ਦਾ ਕਿ ਇਸ ਇਨਕੁਆਇਰੀ ਨੇ ਇਸ ਨੂੰ ਜੈਨੋਸਾਈਡ ਆਖਿਆ, ਅਤੇ ਚਾਹੇ ਉਹ ਅਰਮੀਨੀਅਨ ਜੈਨੋਸਾਈਡ ਹੈ ਚਾਹੇ ਕੋਈ ਹੋਰ ਕਿਸੇ ਮੁਲਕ ਦੇ ਵਿੱਚ ਜੈਨੋਸਾਈਡ ਹੋ ਰਹੀ ਹੈ, ਅਤੇ ਫਿਰ ਜਦੋਂ ਇੱਥੇ ਆਉਂਦੇ ਆ ਆਪਣੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਉਸਦਾ ਮਸਲਾ ਜਿਹੜਾ ਪਾਸ ਕਰਾਉਣ ਦੇ ਲਈ ਗੱਲ ਕਰਦੇ ਆ ਕਿ ਸਾਡੇ ਮੁਲਕ ਦੀ ਗੱਲ ਕਰੋ, ਹੁਣ ਉਹ ਕੀ ਕਹਿਣਗੇ ਕਿ ਭਾਈ ਤੁਸੀਂ ਜਿਹੜੇ ਤੁਹਾਡੇ ਮੁਲਕ ਦੇ ਵਿੱਚ ਕੈਨੇਡਾ ਦੇ ਵਿੱਚ ਆਪਣੇ ਇਸ ਮੁਲਕ ਦੇ ਵਿੱਚ ਜਿਹੜੀ ਜੈਨੋਸਾਈਡ ਹੋਈ ਹੈ ਉਹਨੂੰ ਤਾਂ ਐਂਡਰੂ ਸ਼ੀਅਰ ਹੋਣੀ ਮੰਨਣ ਨੂੰ ਤਿਆਰ ਨਹੀਂ ਗੇ, ਦੂਜੇ ਕਿਸੇ ਮੁਲਕ ਦੇ ਵਿੱਚ ਜਿਹੜੀ ਹੋਈ ਹੈ ਉਹਨੂੰ ਕਿੱਥੇ ਮੰਨਣ ਲਈ ਤਿਆਰ ਹੋਣਗੇ। ਸੋ ਜੇ ਐਂਡਰੂ ਸ਼ੀਅਰ ਹੋਣੀ ਜਾਂ ਫਿਰ ਇੱਦਾਂ ਦੀ ਗੱਲ ਕਰਨਗੇ ਵੀ ਤਾਂ ਦੂਜੇ ਮੁਲਕ ਵੀ ਆਪਣੀਆਂ ਪਾਰਲੀਮੈਂਟ ਦੇ ਵਿੱਚ ਇਹ ਮਤੇ ਪਾਸ ਕਰਨਗੇ ਕਿ ਵੀ ਉੱਥੇ ਦੇਖੋ ਕੀ ਹੋ ਰਿਹਾ। ਵੈਸੇ ਯੂਨਾਈਟਿਡ ਨੇਸ਼ਨ ਦੇ ਵਿੱਚ ਜਦ ਵੈਨ ਇਟ ਕਮਸ ਟੂ ਦ ਮੂਲ ਵਾਸੀ ਲੋਕਾਂ ਦੇ ਉੱਤੇ ਗੱਲ ਆਉਂਦੀ ਹੈ ਤਾਂ ਸਾਡਾ ਜਿਹੜਾ ਹਿਊਮਨ ਰਾਈਟਸ ਦਾ ਗ੍ਰਾਫ ਆ ਜਿਹੜਾ ਉਹ ਕਾਫੀ ਥੱਲੇ ਡਿੱਗ ਜਾਂਦਾ। ਅਸੀਂ ਵੀ ਕੈਨੇਡਾ ਦੇ ਵਿੱਚ ਸਾਨੂੰ ਲੱਗਦਾ ਕਿ ਸਾਡੇ ਲਈ ਹਿਊਮਨ ਰਾਈਟਸ ਬਹੁਤ ਵਧੀਆ ਨੇ, ਪਰ ਵੈਨ ਇਟ ਕਮਸ ਟੂ ਦ ਜਿਹੜੇ ਲੋਕ ਨੇ ਸਾਰੇ ਮੂਲ ਵਾਸੀ ਨੇ ਇੰਡੀਜੀਨਸ ਲੋਕ ਨੇ ਉਦੋਂ ਫਿਰ ਜਾ ਕੇ ਸਾਡਾ ਹਿਊਮਨ ਰਾਈਟਸ ਦਾ ਕੈਨੇਡਾ ਦੇ ਵਿੱਚ ਗ੍ਰਾਫ ਕਾਫੀ ਥੱਲੇ ਡਿੱਗ ਪੈਂਦਾ। ਸੋ ਐਂਡਰੂ ਸ਼ੀਅਰ ਦਾ ਇਹ ਸ਼ਬਦ ਨੂੰ ਉੱਕਾ ਹੀ ਲਿਸਟ ਵਿੱਚੋਂ ਬਾਹਰ ਕੱਢਣ ਵਾਲਾ ਸਟੈਂਡ ਬੇਸ਼ੱਕ ਮੁੱਖ ਧਾਰਾ ਵਿੱਚ ਮਕਬੂਲ ਹੋਵੇ ਪਰ ਟੋਰੀ ਪਾਰਟੀ ਦੇ ਐਥਨਿਕ ਉਮੀਦਵਾਰਾਂ ਲਈ ਮੁਸ਼ਕਲਾਂ ਖੜੀਆਂ ਕਰ ਸਕਦਾ। ਇਹ ਇਸ ਐਂਗਲ ਤੋਂ ਜੇ ਮੈਂ ਦੇਖਦਾ ਹੈ, ਕੱਲ੍ਹ ਨੂੰ ਲੈਟਸ ਏ ਜੇ ਬਰੈਂਪਟਨ ਸਾਊਥ ਤੋਂ ਰਮਨ ਬਰਾੜ ਨੂੰ ਇਹ ਸਵਾਲ ਪੁੱਛਿਆ ਜਾਂਦਾ ਕਿ ਵੀ ਆਹ ਰਿਪੋਰਟ ਦੇ ਬਾਰੇ 'ਚ ਤੁਹਾਡਾ ਕੀ ਖਿਆਲ ਹੈ, ਜੇ ਉਹ ਕਹਿੰਦਾ ਹੈ ਕਿ ਨਹੀਂ ਨਹੀਂ ਇਹ ਜੈਨੋਸਾਈਡ ਨਹੀਂ ਹੋਏਗੀ ਕੁਛ ਨਹੀਂ ਹੋਇਆਗਾ, ਤਾਂ ਦੱਸੋ ਜੀ ਕੀ ਐਕਸਪਲੇਨ ਕਰੋ ਇਸ ਨੂੰ, ਹਾਉ ਹੀ ਇਜ਼ ਗੋਇੰ ਐਕਸਪਲੇਨ ਇਟ, ਆਪਣਾ ਉਸਦਾ ਵਿਚਾਰ ਕਿੱਥੇ ਖੜਾ ਹੋਵੇਗਾ ਇਸ ਦੇ ਉੱਤੇ, ਕਿਸ ਚੀਜ਼ ਨੂੰ ਉਹ ਜੈਨੋਸਾਈਡ ਮੰਨਦਾ ਹੈ। ਸੇਮ ਥਿੰਗ ਮੁਰਾਰੀ ਲਾਲ ਨੂੰ ਪੁੱਛ ਲਿਆ ਬਰੈਂਪਟਨ ਵੈਸਟ ਦੇ ਕੈਂਡੀਡੇਟ ਤੋਂ ਵੀ ਤੁਸੀਂ ਦੱਸੋ, ਉਹਨੇ ਕਹਿਣਾ ਦੇਖੋ ਜੀ ਮੈਂ ਤਾਂ ਨਾ ਇੰਡੀਆ 'ਚ ਮੰਨਦਾ ਨਾ ਕਿਤੇ ਹੋਰ ਮੰਨਦਾ ਨਾ ਮੈਂ ਇੱਥੇ ਮੰਨਦਾ। ਕਿਉਂ? ਕਿਉਂਕਿ ਉਹ ਕੈਂਡੀਡੇਟ ਨੇ ਜਿਹੜੇ ਇੰਟਰਵਿਊ ਦੌਰਾਨ ਇੱਥੋਂ ਤੱਕ ਕਹਿ ਜਾਂਦੇ ਨੇ ਕਿ ਵੇਅਰ ਪਾਰਟੀ ਸਟੈਂਡ ਆਈ ਸਟੈਂਡ। ਸੋ ਜੇ ਇਹੀ ਕੁਛ ਮੰਨਣਾ ਹੈ ਕਿ ਵੇਅਰ ਪਾਰਟੀ ਸਟੈਂਡ ਆਈ ਸਟੈਂਡ ਫਿਰ ਵੇਅਰ ਵੀ ਸਟੈਂਡ, ਅਸੀਂ ਤੁਹਾਡੀ ਲਿਸਟ ਦੇ ਵਿੱਚ ਕਿੱਥੇ ਖੜਦੇ ਹਾਂ ਫਿਰ? ਸੋ ਇਸ ਮੁੱਦੇ ਨੂੰ ਜੇ ਨੇੜੇ ਹੋ ਕੇ ਵਾਚਿਆ ਜਾਵੇ ਤਾਂ ਅਗਲੀਆਂ ਚੋਣਾਂ ਵਿੱਚ ਪੀਲ ਖੇਤਰ ਦੇ ਕੰਜ਼ਰਵੇਟਿਵ ਪਾਰਟੀ ਦੇ ਐਥਨਿਕ ਉਮੀਦਵਾਰਾਂ ਨੂੰ ਇਸ ਸ਼ਬਦ ਨੂੰ ਲੈ ਕੇ ਜਵਾਬ ਦੇਣੇ ਔਖੇ ਹੋ ਸਕਦੇ ਨੇ। ਕਾਰਨ ਉਹੀ ਕਿ ਜਿਨ੍ਹਾਂ ਕਮਿਊਨਿਟੀਆਂ ਵਿੱਚ ਜੈਨੋਸਾਈਡ ਨੂੰ ਲੈ ਕੇ ਚਰਚਾ ਚੱਲਦੀ ਰਹਿੰਦੀ ਹੈ ਉਹਨਾਂ ਕੋਲ ਲਿਬਰਲਾਂ ਤੱਕ ਪਹੁੰਚ ਕਰਨੀ ਸੌਖੀ ਹੋਵੇਗੀ, ਪਰ ਟੋਰੀਆਂ ਨੂੰ ਆਪਣੇ ਸ਼ਬਦ ਸੋਚ ਸਮਝ ਕੇ ਚੁਣਨੇ ਹੋਣਗੇ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਦੱਸ ਦਈਏ ਕਿ ਅਗਰ ਤੁਸੀਂ ਸਸਤੀਆਂ ਟਿਕਟਾਂ ਲੈਣੀਆਂ ਟੋਰਾਂਟੋ ਟੂ ਡੇਲੀ $1,220 ਦੇ ਵਿੱਚ ਸਪਟੰਬਰ ਅਕਤੂਬਰ ਅਤੇ ਨਵੰਬਰ ਦੇ ਵਿੱਚ ਇਹ ਰੇਟ ਜਿਹੜਾ ਚੱਲ ਰਿਹਾ ਵਾ, ਤਾਂ ਟੋਰਾਂਟੋ ਟੂ ਮੁੰਬਈ $1,190 ਦੇ ਵਿੱਚ, ਟੋਰਾਂਟੋ ਟੂ ਕਰਾਚੀ $1,350 ਦੇ ਵਿੱਚ। ਸਪਤੰਬਰ ਅਕਤੂਬਰ ਨਵੰਬਰ ਦੇ ਮਹੀਨੇ ਦੀ ਇਹ ਡੀਲ ਹੈ, ਤਾਂ ਤੁਸੀਂ ਆਲ ਲਿੰਕ ਟਰੈਵਲ ਨੂੰ ਕਾਲ ਕਰ ਲੈਣੀ ਹੈ ਕੋਮਲ ਹੋਣਾ ਨੂੰ 905-235-7711 ਇਹਨਾਂ ਨੰਬਰ ਹੈ। ਟੋਰਾਂਟੋ ਟੂ ਡੇਲੀ ਸਿਰਫ $1,220 ਦੇ ਵਿੱਚ ਸਪਟੰਬਰ ਅਕਤੂਬਰ ਨਵੰਬਰ ਦੀ ਇਹ ਡੀਲ ਚੱਲ ਰਹੀ ਹੈ। ਅਪਲਾਈਸ ਕਿੰਗਸ ਤੋਂ ਹਰਕੀਰਤ ਸਿੰਘ ਭੁੱਲਰ ਹੋਣਾ ਨੰਬਰ ਦੇਣਾ ਚਾਹਾਂਗਾ, 30 ਸਾਲ ਤੋਂ ਤੁਹਾਡੀ ਸੇਵਾ ਵਿੱਚ ਨੇ, 416-419-5553 ਇਹਨਾਂ ਨੰਬਰ ਹੈ। ਬਰੈਂਪਟਨ ਦੇ ਵਿੱਚ 30 ਸਾਲ ਤੋਂ ਅਪਲਾਈਸ ਦੀ ਤੁਹਾਨੂੰ ਸਰਵ ਕਰਦੇ ਆ ਰਹੇ ਨੇ, 416-419-5553 ਇਹਨਾਂ ਨੰਬਰ ਹੈ। ਯੂਜ਼ ਟਰੱਕ ਖਰੀਦਣ ਦੇ ਲਈ ਜਸਪਾਲ ਮਾਨ ਹੋਣਾ ਨੰਬਰ ਹੈ 416-819-5552 416-819-5552। ਸਾਡਾ ਪ੍ਰੋਗਰਾਮ ਵਿਸ਼ੇਸ਼ ਤੌਰ ਦੇ ਉੱਤੇ ਟੋਟਲ ਹੋਮ ਵਿੰਡੋਜ਼ ਐਂਡ ਡੋਰਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੇਕਰ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਖਿੜਕੀਆਂ ਚੇਂਜ ਕਰਾਉਣੇ ਆ ਨਾ, ਜਸਟ ਗਿਵ ਦਮ ਕਾਲ, ਇੱਕ ਵਾਰ ਤੁਸੀਂ ਕਾਲ ਕਰਨੀ ਹੈ, ਜੇ ਕੰਮ ਵਧੀਆ ਨਾ ਹੋਇਆ ਤਾਂ ਤੁਸੀਂ ਮੈਨੂੰ ਕਾਲ ਕਰਨੀ ਹੈ। ਸੋ ਮੈਂ ਇਹਨਾਂ ਦਾ ਨੰਬਰ ਤੁਹਾਨੂੰ ਦੇ ਦੇਵਾਂ 416-661-6666 ਕੁਝ ਕੰਪਨੀਆਂ ਨੇ ਜਿਨ੍ਹਾਂ ਦੀ ਅਸੀਂ ਗਰੰਟੀ ਲੈ ਸਕਦੇ ਹਾਂ, ਕੁਝ ਇੱਕ ਦੀ ਨਹੀਂ ਲੈ ਸਕਦੇ ਗੇ। ਸੋ ਜੇ ਟੋਟਲ ਹੋਮਸ ਵਿੰਡੋਜ਼ ਐਂਡ ਡੋਰਸ ਵਾਲਿਆਂ ਦੀ ਪ੍ਰੋਪਰ ਸਰਵਿਸ ਤੁਹਾਨੂੰ ਨਹੀਂ ਮਿਲੇਗੀ ਡੈਫੀਨੇਟਲੀ ਗਿਵ ਮੀ ਕਾਲ 416-661-6666 ਇਹਨਾਂ ਨੰਬਰ ਹੈ। ਦਰਵਾਜ਼ੇ ਚੇਂਜ ਕਰਾਉਣੇ ਆ, ਖਿੜਕੀਆਂ ਚੇਂਜ ਕਰਾਉਣੀਆਂ ਨੇ, ਕੋਈ ਕੰਮ ਕਰਾਉਣਾ ਤੁਸੀਂ, ਸਟੀਲ ਡੋਰ ਚੇਂਜ ਕਰਾਉਣੇ ਨੇ ਤਾਂ ਉਹਦੇ ਲਈ ਟੋਟਲ ਹੋਮ ਵਿੰਡੋਜ਼ ਐਂਡ ਡੋਰਸ 416-661-6666 416-661-6666 ਇਹਨਾਂ ਨੰਬਰ ਹੈ। ਯੂਕੇ ਟਰੱਕ ਟ੍ਰੇਨਿੰਗ ਸੈਂਟਰ ਤੋਂ ਕੁਲਦੀਪ ਸਿੰਘ ਗਰੇਵਾਲ ਹੁਣਾਂ ਨੰਬਰ ਦੇਣਾ ਚਾਹਾਂਗਾ। 18 ਸਾਲ ਦਾ ਇਹਨਾਂ ਤਜਰਬਾ, 1-to-1 ਟ੍ਰੇਨਿੰਗ ਦਿੰਦੇ ਨੇ ਔਰ ਨੰਬਰ ਇਹਨਾਂ 647-894-8590 647-894-8590 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਸੋ ਮੈਂ 2 ਮਿੰਟ ਹੁਣ ਫਸਟ ਚੋਇਸ ਫਾਈਨੈਂਸ਼ੀਅਲਸ ਤੋਂ ਪਾਲ ਜੀ ਹੁਣਾਂ ਨਾਲ ਗੱਲਬਾਤ ਕਰਾਂਗਾ। ਪਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਫਾਈਨੈਂਸਿੰਗ ਦੇ ਰੇਟ
ਜੀ? ਹਾਂਜੀ, ਮੈਂ ਥੋੜੀ ਜਿਹੀ ਜਾਣਕਾਰੀ ਦੇਣਾ ਚਾਹੁੰਦਾ ਜੀ। ਪਹਿਲਾਂ ਕੰਪਨੀ ਬਾਰੇ, ਆਲਵੇਜ਼ ਫਸਟ ਚੋਇਸ ਫਾਈਨੈਂਸ਼ੀਅਲ, ਟੋਟਲ ਇਕਵਿਪਮੈਂਟ ਲੀਸਿੰਗ ਫਾਈਨੈਂਸਿੰਗ ਦੇ ਵਿੱਚ ਐਕਸਪਰਟ ਹੈਗੇ ਆ ਜੀ। ਟੋਟਲ ਸਿਰਫ ਇਹੀ ਕੰਮ ਕਰਦੇ ਆ। ਸੋ ਅੱਜ ਕੱਲ ਜੀ ਦੱਸਣਾ ਚਾਹੁੰਦਾ ਕਿ ਰੇਟ ਕਾਫੀ ਲੋ ਹੈਗੇ ਨੇ, ਜਿੱਦਾਂ ਮੋਰਗੇਜ ਰੇਟ ਥੱਲੇ ਜਾ ਰਹੇ ਨੇ, ਉਸ ਹਿਸਾਬ ਨਾਲ ਆਪਣੇ ਟਰੱਕ ਲੀਸਿੰਗ ਦੇ ਰੇਟਸ ਵੀ ਕਾਫੀ ਥੱਲੇ ਜਾ ਰਹੇ ਨੇ। ਆਪਣੇ ਕੋਲ ਮਿਨੀਮਮ ਰੇਟ ਜਿਹੜਾ ਸਟਾਰਟਿੰਗ ਤੋਂ ਹੈਗਾ ਜੀ, ਉਹ ਹੈਗਾ ਅਰਾਊਂਡ 5% ਔਨ ਅ ਬ੍ਰਾਂਡ ਨਿਊ ਟਰੱਕ। ਤੇ ਇੱਥੇ ਨਾਲ ਨਾਲ ਦੱਸਣਾ ਚਾਹੁੰਦਾ ਜੀ ਕਿ ਗੁਮਰਾਹ ਨਾ ਹੋ ਮਾਰਕੀਟ ਦੇ ਵਿੱਚ। ਮੈਨੂੰ ਲਾਸਟ ਵੀਕ ਕਾਲ ਆਈ ਸੀਗੀ ਜੀ, ਕਹਿੰਦੇ ਜੀ ਸਾਨੂੰ 3.99 ਮਿਲਦਾ ਜੀ। ਸੋ 3.99 ਰੇਟ ਇਸ ਨਾਟ ਅਵੇਲੇਬਲ ਤੇ ਨਾ ਹੀ ਹੈਗਾ ਕਿਸੇ ਦੇ ਕੋਲ। ਦ ਰੀਜ਼ਨ ਇਜ਼ ਜਾਂ ਤਾਂ ਤੁਹਾਡੀ ਬਹੁਤ ਵੱਡੀ ਫਲੀਟ ਹੈਗੀ ਆ, 150-200-300 ਟਰੱਕ ਚੱਲਣ ਰਹੇ ਨੇ, ਇਹ ਵੀ ਤੁਹਾਨੂੰ ਕੋਈ ਬੈਂਕ ਆਫਰ ਕਰ ਸਕਦਾ। ਜੇ ਤੁਸੀਂ ਸਿੰਗਲ ਓਨਰ ਪੇਟਰ ਹੋ ਜਾਂ ਤੁਸੀਂ ਫਸਟ ਟਾਈਮਰ ਹੋ ਜਾਂ ਈਵਨ ਤੁਸੀਂ ਬ੍ਰਾਂਡ ਨਿਊ ਟਰੱਕ ਈਵਨ ਡੀਲਰ ਤੋਂ ਵੀ ਲੈ ਰਹੇ ਹੋ ਤਾਂ 3.99 ਰੇਟ ਨਾਟ ਅਵੇਲੇਬਲ ਹੈਗਾ ਜੀ। ਤੇ ਝੂਠ ਤੂਫਾਨ ਤੋਂ ਬਚੋ ਤੇ ਪ੍ਰੋਪਰ ਬੈਠ ਕੇ ਸਾਡੇ ਨਾਲ ਆਓ, ਸਾਡੇ ਕੋਲ ਆਫਿਸ ਆਓ, ਸਲਾਹ ਮਸ਼ਵਰਾ ਕਰੋ, ਸਾਰੀ ਜਾਣਕਾਰੀ ਲਓ, ਰੇਟਸ ਕਿਵੇਂ ਕੈਲਕੂਲੇਟ ਕਰੀਦੇ ਨੇ, ਰੇਟਸ ਕਿਵੇਂ ਕੰਮ ਕਰਦੇ ਨੇ, ਤੇ ਲੀਸਿੰਗ ਦੇ ਵਿੱਚ ਜਿਹੜੀ ਲੀਸਿੰਗ ਆਪਾਂ ਕਰਦੇ ਹਾਂ ਉਹਨਾਂ ਦਾ ਬਾਏ ਬੈਕ ਕੀ ਆ ਜੀ। ਗਰੇਵਾਲ ਸਾਹਿਬ, ਇੱਕ ਲਾਸਟ ਵੀਕ ਇਹ ਵੀ ਆਪਣੇ ਲਾਸਟ ਫਰਾਈਡੇ ਦੀ ਗੱਲ ਆ ਜੀ, ਮੇਰੇ ਕੋਲ ਫਰੈਂਡ ਆ ਮੁੰਡਾ, ਕਸਟਮਰ ਹੀ ਸੀ ਆਪਣਾ ਆਇਆ ਸੀ, ਕਹਿੰਦਾ ਭਾਜੀ ਮੇਰੀ ਪੇਮੈਂਟ ਇੰਨੀ ਬਣਦੀ ਆ। ਤੇ ਮੈਂ ਕਿਹਾ ਜੀ ਤੁਹਾਡੀ ਪੇਮੈਂਟ ਇਸ ਹਿਸਾਬ ਨਾਲ ਨਹੀਂ ਬਣ ਸਕਦੀ। ਕਹਿੰਦਾ ਨਹੀਂ, ਮੇਰੀ ਪੇਮੈਂਟ ਹੈਗੀ ਆ ਜੀ। ਮੈਂ ਕਿਹਾ ਜੀ ਡਾਕੂਮੈਂਟਸ ਲਿਆਓ, ਤੁਹਾਨੂੰ ਚੈੱਕ ਕਰਕੇ ਦੱਸ ਦਿੰਦੇ ਹਾਂ। ਡਾਕੂਮੈਂਟਸ ਦੇਖੇ, ਉਹਨਾਂ ਨੇ ਕੀ ਕੀਤਾ ਜੀ, ਤੁਸੀਂ ਹੈਰਾਨ ਹੋ ਗਏ, ਬਾਏ ਬੈਕ ਰੱਖ ਦਿੱਤਾ ਟਰੱਕ ਦਾ, ਮਗਰ 10% ਡਾਊਨ। ਠੀਕ ਹੈ ਜੀ। ਸੋ 5 ਸਾਲ ਦੀ ਟਰਮ ਬਣਾਤੀ, 10% ਡਾਊਨ ਹੋਣ ਦੇ ਰਹੇ ਉਹ, 10% ਡਾਊਨ 5 ਸਾਲਾਂ ਬਾਅਦ ਜੀ, ਬਾਏ ਬੈਕ ਜਿਹਨੂੰ ਆਪਾਂ ਰਿਜ਼ੀਡੂਅਲ ਕਹਿੰਦੇ ਹਾਂ ਆਪਣੇ ਇੰਗਲਿਸ਼ ਦੇ ਵਿੱਚ। ਹਾਂਜੀ, ਰਿਜ਼ੀਡੂਅਲ ਕਹਿ ਦਿੰਦੇ ਆਪਾਂ, ਹਨਾ, ਰਿਜ਼ੀਡੂਅਲ ਰੱਖਤਾ 10% ਡਾਊਨ। ਜਦੋਂ ਮੈਂ ਕੈਲਕੂਲੇਸ਼ਨਾਂ ਕਰਕੇ ਦੱਸੀਆਂ, ਮੈਂ ਕਿਹਾ ਜੀ ਆਹ ਦੇਖੋ ਤੁਹਾਡੇ ਰਿਜ਼ੀਡੂਅਲ ਰੱਖਿਆ 10%, ਕਹਿੰਦਾ ਤੁਸੀਂ ਕਿੰਨਾ ਰੱਖੋਗੇ? ਮੈਂ ਕਿਹਾ ਜੀ ਅਸੀਂ ਰੱਖਦੇ ਹਾਂ $10।
ਫੇਰ ਉਸ ਤੋਂ ਬਾਅਦ ਕਿੰਨੇ ਸਾਲ ਪੇਮੈਂਟ ਦੇਣ ਤੋਂ ਬਾਅਦ ਫਿਰ 10% ਜਿਹੜਾ ਰਿਜ਼ੀਡੂਅਲ ਦੇ ਵਿੱਚ ਆ ਜਾਂਦਾ?
ਹਾਂਜੀ, 5 ਸਾਲਾਂ ਬਾਅਦ ਫਿਰ 10% ਦੇਣਾ ਜੀ ਐਟ ਦੀ ਐਂਡ।
ਸੋ 10,000 ਫੇਰ ਦੇਣਾ ਪੈ ਗਿਆ, 20,000 ਨਿਕਲ ਗਿਆ।
ਹਾਂਜੀ। ਤੇ ਉਹ ਜਿਹੜਾ ਤੁਹਾਡਾ ਰਿਜ਼ੀਡੂਅਲ ਰੱਖਦੇ ਆ ਜੀ, ਬਾਏ ਬੈਕ ਰੱਖਦੇ ਨਾ, ਉਹਦੇ ਨਾਲ ਪੇਮੈਂਟ ਘੱਟ ਜਾਂਦੀ ਹੈ ਜੇ ਤੁਸੀਂ ਕੈਲਕੂਲੇਸ਼ਨ ਕਰਦੇ ਆ। ਹਾਂਜੀ, ਪਰ ਉਹ ਜੋ ਪੇਮੈਂਟ ਘਟਣ ਦੇ ਨਾਲ ਦੇਖੋ, ਹੁਣ ਰੇਟ ਦੇ ਵਿੱਚ ਨਾ ਇੱਥੋਂ ਮਤਲਬ ਥੋੜਾ ਬਹੁਤਾ ਪਲੇ ਅਰਾਊਂਡ ਕਰਦੇ ਨੇ ਮਾਰਕੀਟ ਦੇ ਵਿੱਚ ਬੰਦੇ ਜੀ, ਕਿ ਆਹ ਭਾਜੀ ਸਾਨੂੰ ਰੇਟ ਆਹ ਲੈ ਦਿੱਤਾ, ਜਿਹੜੇ ਉਹ ਟਰਮਸ ਨੇ ਐਕਚੁਅਲ ਹੁਣ ਆਪਣੇ ਬੰਦੇ ਕੀ ਨਾਰਮਲ ਪੇਮੈਂਟ ਸੀ ਹੀ ਕੰਪੈਰੀਜ਼ਨ ਕਰਦੇ ਨੇ। ਤੇ ਉਹ ਮੈਨੂੰ ਪੁੱਛਣਗੇ ਜੀ ਪੇਮੈਂਟ ਕੀ ਆ, ਮੈਂ ਕਿਹਾ ਜੀ ਓਕੇ ਲੈਟਸ ਸੇ ਫੋਰ ਐਗਜ਼ਾਮਪਲ ਤੁਹਾਡੀ ਪੇਮੈਂਟ 2500 ਬਣਦੀ ਆ ਜੀ, ਤੇ ਕਿਸੇ ਹੋਰ ਕੋਈ ਮਾਰਕੀਟ ਕੋਲ ਕੰਪੀਟੀਟਰ ਗਏ, ਉਹਨਾਂ ਨੇ ਕਹਿੰਦੀ ਤੁਹਾਡੀ $2300 ਪੇਮੈਂਟ ਬਣਦੀ ਆ, ਪਰ ਉਹਨਾਂ ਨੇ ਇਹ ਨੀ ਦੱਸਣਾ ਕਿ ਤੁਹਾਡਾ 10% ਅਸੀਂ ਪਿੱਛੇ ਬੈਕ ਰੱਖ ਦਿੱਤਾ, ਤੁਹਾਡਾ ਰਿਜ਼ੀਡੂਅਲ ਰੱਖ ਦਿੱਤਾ ਜਿਹੜਾ ਕਿ 5 ਸਾਲਾਂ ਬਾਅਦ ਤੁਹਾਨੂੰ ਪੇ ਕਰਨਾ ਪੈਣਾ, ਸੋ ਪੇਮੈਂਟ ਆਟੋਮੈਟਿਕਲੀ ਘੱਟ ਜਾਏਗੀ, ਹੈ ਨਾ। ਪਰ ਇਹ ਫਿਰ ਜਦੋਂ ਸਮਝਾਇਆ ਸੀ, ਕਹਿੰਦੇ ਹਾਂ ਠੀਕ ਹੈ ਜੀ, ਇਹਦਾ ਮਤਲਬ ਤੇ ਮੈਨੂੰ ਦੱਸਿਆ ਨੀ ਗਿਆ। ਸੋ ਇਸ ਕਰਕੇ ਆਪਣੇ ਪੇਪਰ ਜ਼ਰੂਰ ਰੀਡ ਕਰੋ, ਟਰਮਸ ਐਂਡ ਕੰਡੀਸ਼ਨ ਰੀਡ ਕਰੋ, ਤੇ ਇਹੀ ਦੱਸਣਾ ਚਾਹੁੰਦੇ ਹਾਂ ਜੀ। ਸਾਡੇ ਕੋਲ ਆਓ, ਅਸੀਂ ਟੋਟਲ ਇਕਵਿਪਮੈਂਟ ਫਾਈਨੈਂਸਿੰਗ ਦੇ ਵਿੱਚ ਐਕਸਪਰਟ ਆ। ਕੋਈ ਮੋਰਗੇਜਸ, ਕੋਈ ਕਰਜ਼ਾ ਮਾਫ਼, ਜਾਂ ਕੋਈ ਇੰਸ਼ੋਰੈਂਸ ਜਾਂ ਲਾਈਫ ਇੰਸ਼ੋਰੈਂਸ ਕੁਛ ਨਹੀਂ ਇੱਦਾਂ ਦਾ ਵੇਚਦੇ। ਸੋ 100% ਟਰੱਕ ਟ੍ਰੇਲਰ ਫਾਈਨੈਂਸਿੰਗ ਦੇ ਵਿੱਚ ਹੀ ਆ, ਤੇ ਕਾਫ਼ੀ ਵੋਲਿਊਮ 'ਚ ਕੰਮ ਕਰਦੇ ਹਾਂ ਜੀ। ਲਾਸਟ ਫਰਾਈਡੇ ਅਵਾਰਡ ਵੀ ਜਿੱਤ ਕੇ ਲੈ ਕੇ ਆਏ ਆ ਕੈਲੰਡਰ ਤੋਂ, ਉਹਨਾਂ ਦੇ ਟਾਪ 1 ਬ੍ਰੋਕਰ ਆ ਜੀ ਆਲ ਓਵਰ ਕੈਨੇਡਾ ਦੇ ਵਿੱਚ। ਤੇ ਗਰਵਾਲ ਸਾਹਿਬ ਦੱਸਣਾ ਚਾਹੁੰਦਾ ਜੀ, ਆਪਣੇ ਕੋਲ 2 ਆਫਿਸ ਹੈਗੇ ਨੇ, ਹੋਰ ਇੱਕ ਐਡਮਿੰਟਨ ਦੇ ਵਿੱਚ, ਇੱਕ ਮੋਂਟਰੀਅਲ ਦੇ ਵਿੱਚ। ਤੇ ਹਾਂਜੀ, ਤੇ ਆਲ ਓਵਰ ਵੈਸੇ ਆਪਣੇ ਰੈਪਸ ਹੈਗੇ ਨੇ ਆਲ ਓਵਰ ਕੈਨੇਡਾ ਦੇ ਵਿੱਚ। ਤੇ ਕਿਤੇ ਵੀ ਤੁਸੀਂ ਕਾਲ ਕਰੋ, ਆਫਿਸ ਦਾ ਨੰਬਰ ਇੱਕੋ ਹੈਗਾ ਜੀ, 905-678
2424. ਐਡਰੈਸ ਹੈਗਾ ਜੀ ADE ਮੈਰੀਟਾਈਮ ਅੰਟਾਰੀਓ ਬੁਲੇਵਾਰਡ ਯੂਨਿਟ 223. ਆਫਿਸ ਆਓ, ਆ ਕੇ ਚੈੱਕ ਕਰੋ ਕਿਵੇਂ ਅਸੀਂ ਕੰਮ ਕਰਦੇ ਹਾਂ, ਕਿਵੇਂ ਤੁਹਾਡੀਆਂ ਫਾਈਲਾਂ ਪ੍ਰੋਸੈਸ ਕਰਦੇ ਹਾਂ ਜੀ. ਅਲੱਗ ਅਲੱਗ ਡਿਪਾਰਟਮੈਂਟਸ ਹੈਗੇ ਨੇ. ਸੋ ਐਨੀ ਟਾਈਮ ਆਓ ਜੀ. ਬ੍ਰੈਂਪਟਨ ਦੇ ਵਿੱਚ ਏਅਰਪੋਰਟ ਐਂਡ ਕੁਵੀਨ ਦਾ ਏਰੀਆ ਹੈਗਾ ਜੀ. ਨੰਬਰ ਵੰਸ ਅਗੇਨ 905-678-2424. ਤੇ ਆਪਣੇ ਕੋਲ ਕਾਫੀ ਇਨਵੈਂਟੋਰੀ ਵੀ ਹੈਗੀ ਜੀ, ਬ੍ਰੈਂਡ ਨਿਊ ਟਰੱਕਸ ਤੇ ਟ੍ਰੇਲਰਸ ਦੀ. ਰਾਈਟ ਨਾਓ ਡਰਾਈ ਵੈਨਸ ਵੀ ਖੜੀਆਂ ਨੇ, ਟਰੱਕਸ ਵੀ ਖੜੇ ਨੇ, ਤੇ ਉਹਨਾਂ ਬਾਰੇ ਜਾਣਕਾਰੀ ਲੈਣੀ ਆ ਤਾਂ ਵੀ ਸੇਮ ਨੰਬਰ ਤੇ ਕਾਲ ਕਰ ਸਕਦੇ ਜੀ. ਬੜੀ ਮਿਹਰਬਾਨੀ, ਧੰਨਵਾਦ ਜੀ.
ਥੈਂਕ ਯੂ ਸੋ ਮਚ ਜੀ, ਧੰਨਵਾਦ. ਔਰ ਨੰਬਰ ਇਹਨਾਂ ਦਾ ਇੱਕ ਵਾਰੀ ਫੇਰ ਦੇ ਦਈਏ, 905-678-2424 ਇਹਨਾਂ ਨੰਬਰ ਹੈ. ਫਸਟ ਚੋਇਸ ਫਾਈਨੈਂਸ਼ੀਅਲ ਤੋਂ ਪੌਲ ਜਮੀਨ ਨਾਲ ਗੱਲਬਾਤ ਕਰ ਰਹੇ ਸਨ. ਥੈਂਕ ਯੂ ਸੋ ਮਚ ਜੀ. ਧੰਨਵਾਦ. ਗੋਲਡ ਟਰੈਵਲ ਦਾ ਨੰਬਰ ਦੇਣਾ ਚਾਹਾਂਗਾ, ਸਸਤੀਆਂ ਹਵਾਈ ਟਿਕਟਾਂ ਅਤੇ ਬੈਸਟ ਸਰਵਿਸ ਦੇ ਲਈ 900 ਰੇਲ ਹਾਸਲ ਬੁਲੇਵਾਰਡ ਦੇ ਉੱਤੇ ਯੂਨਿਟ ਨੰਬਰ 6 ਦੇ ਵਿੱਚ, 905-796-0000, 905-796-0000 ਇਹਨਾਂ ਦਾ ਨੰਬਰ ਹੈ. ਗੋਲਡ ਟਰੈਵਲ, ਸਸਤੀਆਂ ਹਵਾਈ ਟਿਕਟਾਂ ਅਤੇ ਵਧੀਆ ਸਰਵਿਸ ਦੇ ਲਈ. ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵ ਵਿੱਚ ਹੈ. ਕਿਸੇ ਵੀ ਨੇੜੇ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਗਰੋਸਰੀ ਕਰਨੀ ਹੈ. ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵ ਵਿੱਚ. ਸੈਮ ਹਿਲ ਲੋਜਿਸਟਿਕਸ ਵਾਲਿਆਂ ਨੂੰ ਤੁਰੰਤ ਡਰਾਈਵਰ ਚਾਹੀਦੇ ਨੇ. ਨੰਬਰ ਇਹਨਾਂ ਨੋਟ ਕਰ ਲਓ, 647-943-9074, 647-943-9074 ਦੇ ਉੱਤੇ ਤੁਸੀਂ ਸੈਮ ਹਿਲ ਲੋਜਿਸਟਿਕਸ ਵਾਲਿਆਂ ਨੂੰ ਕਾਲ ਕਰਨੀ ਹੈ. ਇਹਨਾਂ ਨੂੰ US ਚੱਲਣ ਦੇ ਲਈ ਮਿਡਵੈਸਟ ਵਾਸਤੇ, ਮਿਡਵੈਸਟ US ਦੇ ਲਈ ਡਰਾਈਵਰ ਚਾਹੀਦੇ ਨੇ. 647-943-9074 ਇਹਨਾਂ ਦਾ ਫੋਨ ਨੰਬਰ ਹੈ. ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸਰਵਿਸ, 905-625-0055. ਟਰੱਕ ਦੇ ਟਾਇਰ ਪਵਾਉਣੇ ਆ, ਟਰੱਕ ਦੀ ਰਿਪੇਅਰ ਕਰਾਉਣੀ ਹੈ, ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 905-625-0055 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ. KRG ਹੋਮ ਇੰਪਰੂਵਮੈਂਟ, ਘਰ ਦਾ ਕੋਈ ਵੀ ਰੈਨੋਵੇਸ਼ਨ ਦਾ ਕੰਮ ਹੈ, ਲੀਗਲ ਬੇਸਮੈਂਟ ਬਣਵਾਉਣੀ ਹੈ, ਤਾਂ ਤੁਸੀਂ KRG ਹੋਮ ਇੰਪਰੂਵਮੈਂਟ ਵਾਲਿਆਂ ਨੂੰ ਕਾਲ ਕਰ ਲਓ, ਐਸਟੀਮੇਟ ਲਗਵਾ ਲਓ. ਸਾਰਾ ਐਸਟੀਮੇਟ ਲਗਵਾਉਣ ਤੋਂ ਬਾਅਦ ਰੈਫਰੈਂਸ ਦਿਓ ਸਾਡਾ, ਅਤੇ $1500 ਡਿਸਕਾਊਂਟ ਪਾਓ. 416-371-0272, $1500 ਦਾ ਕੂਪਨ ਤੁਹਾਨੂੰ ਮਿਲੇਗਾ ਹੋਮ ਰੈਨੋਵੇਸ਼ਨ ਸਟਾਫ ਦੇ ਲਈ. 416-371-0272 ਇਹਨਾਂ ਦਾ ਨੰਬਰ ਹੈ. 416-371-0272 'ਤੇ KRG ਹੋਮ ਇੰਪਰੂਵਮੈਂਟ 'ਤੇ ਤੁਸੀਂ ਕਾਲ ਕਰਨੀ ਹੈ. 416-371-0272 ਇਹਨਾਂ ਦਾ ਨੰਬਰ ਹੈ. ਸਕਿਉਰਟੀ ਜੋਬਸ ਟ੍ਰੇਨਿੰਗ ਲਾਇਸੈਂਸ ਲੈਣਾ ਹੈ, ਕੁਲਵਿੰਦਰ ਵਾਸੀ ਰਾਜੀਵ ਖੰਨਾ, ਇਹਨਾਂ ਨੂੰ ਕਾਲ ਕਰ ਲਓ. ਦੋ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ, 647-710-7760, 647-710-7760 'ਤੇ ਤੁਸੀਂ ਕਾਲ ਕਰਨੀ ਹੈ. ਸੁਸ਼ੀਲ ਦਸਾਂਝ ਜੀ ਪੰਜਾਬ ਤੋਂ ਮੇਰੇ ਨਾਲ ਜੁੜ ਚੁੱਕੇ ਨੇ, ਔਰ ਫਿਰ ਥੋੜ੍ਹਾ ਜਿਹਾ ਪੰਜਾਬ ਨੂੰ ਵੀ ਅਪਡੇਟ ਕਰਦੇ ਜਾਂਦੇ ਜਾਂਦੇ. ਦਸਾਂਝ ਸਾਹਿਬ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਬਹੁਤ ਮਿਹਰਬਾਨੀ ਜਗਦੀਸ਼ ਅਗਰਵਾਲ ਜੀ, ਤੇ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਤੇ ਨਮਸਕਾਰ ਜੀ ਅਗਰਵਾਲ ਸਾਹਿਬ.
ਸੋ ਸਭ ਤੋਂ ਪਹਿਲਾਂ ਤਾਂ ਆਪਾਂ 110 ਘੰਟੇ ਬਾਅਦ ਬੋਰਵੈਲ ਚੋਂ ਕੱਢੇ ਗਏ 2 ਸਾਲਾ ਬੱਚੇ ਫਤਿਹਵੀਰ ਸਿੰਘ ਦੀ ਮੌਤ, ਹਜ਼ਾਰਾਂ ਲੋਕਾਂ ਦੀ ਹਾਜ਼ਰੀ, ਚ ਅੰਤਮ ਸੰਸਕਾਰ, ਲੋਕਾਂ ਵਿੱਚੋਂ ਸਰਕਾਰ ਖਿਲਾਫ਼ ਭਾਰੀ ਗੁੱਸਾ, ਧਰਨੇ, ਪ੍ਰਦਰਸ਼ਨ, ਕੀ ਸਥਿਤੀ ਹੈ ਇਸ ਸਮੇਂ?
ਦੇਖੋ, ਵੈਸੇ ਤਾਂ ਅਸੀਂ ਕੱਲ ਹੀ ਗੱਲ ਕਰ ਰਹੇ ਸੀ ਕਿ ਸਾਨੂੰ ਕੋਈ ਉਮੀਦ ਨਹੀਂ ਸੀ ਕਿ ਹੁਣ ਬੱਚਾ ਬਚ ਸਕੇਗਾ. ਅਸੀਂ ਇਹੀ ਕਿਹਾ ਸੀ ਗੱਲ ਵੀ ਕੋਈ ਚਮਤਕਾਰ ਹੀ ਹੋ ਸਕਦਾ ਜਿਹੜਾ ਬੱਚੇ ਨੂੰ ਬਚਾ ਲਵੇ, ਤੇ ਨਾਅਹਲੀਅਤ, ਪ੍ਰਸ਼ਾਸਨ ਦੀ ਨਲਾਇਕੀ, ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆ. ਪਰ ਇੱਕ ਵਾਕ ਮੈਂ ਵਰਤਣਾ ਚਾਹੁੰਦਾ ਕਿ ਅਸਲ ਦੇ ਵਿੱਚ ਫਤਿਹਵੀਰ ਸਿੰਘ, ਉਹ 2 ਸਾਲ ਦਾ ਬੱਚਾ ਜਿਹੜਾ ਆ, ਉਹ ਬੋਰਵੈਲ ਚ ਨਹੀਂ ਸੀ ਡਿੱਗਿਆ, ਸਾਡਾ ਟੋਟਲ ਸਿਸਟਮ ਹੀ ਉਹਦੇ ਚ ਡਿੱਗ ਗਿਆ. ਇਹ ਦੇਖਣ ਵਾਲੀ ਗੱਲ ਆ. ਵੀ ਇੱਕ ਆਡੀਓ ਵੀ ਹੁਣੇ ਇੱਕ ਮੈਂ ਸੁਣ ਰਿਹਾ ਸੀ, ਰਿਲੀਜ਼ ਹੋਈ ਆ, ਭਾਵੇਂ ਫੇਕ ਵੀ ਹੋ ਸਕਦੀ ਆ, ਪਰ ਕਈ ਗੱਲਾਂ ਜਿਹੜੀਆਂ ਇੱਦਾਂ ਦੀਆਂ ਆ ਰਹੀਆਂ. ਬਈ ਸੈਂਟਰ ਗਵਰਨਮੈਂਟ ਤੱਕ ਵੀ ਅਪਰੋਚ ਲੋਕਾਂ ਨੇ ਕੀਤੀ ਸੀ, PMO ਹਾਊਸ ਤੱਕ ਵੀ ਕੀਤੀ ਸੀ, ਪਰ ਉੱਥੋਂ ਵੀ ਕੋਈ ਕਿਸੇ ਕਿਸਮ ਦਾ ਕੋਈ ਜਵਾਬ ਜਿਹੜਾ ਆ ਸਹੀ ਤਰੀਕੇ ਨਾਲ ਨਹੀਂ ਮਿਲ ਸਕਿਆ. ਮਤਲਬ ਅੱਜ 21ਵੀਂ ਸਦੀ ਚ ਅਸੀਂ ਜੀ ਰਹੇ ਹਾਂ, ਤੇ ਇੱਦਾਂ ਇਹਦੇ ਦਿਨਾਂ ਚ ਖ਼ਬਰ ਆਈ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਚਾਈਨਾ ਦੇ ਵਿੱਚ ਇੱਕ ਬੱਚਾ ਜਿਹੜਾ ਆ ਉਹ ਬੋਰਵੈਲ ਚੜੇ ਗਿਆ ਸੀ, ਤੇ 2 ਘੰਟਿਆਂ ਦੇ ਵਿੱਚ ਕੱਢ ਲਿਆ ਗਿਆ. ਅਸੀਂ ਜਿਹੜਾ ਕੱਲ ਮੈਂ ਕਹਿ ਰਿਹਾ ਸੀ ਵੀ ਜਿਹੜਾ ਕੱਲ ਅਸੀਂ ਕੰਮ ਸ਼ੁਰੂ ਕੀਤਾ ਕੈਪਟਨ ਅਮਰਿੰਦਰ ਦੇ ਟਵੀਟ ਤੋਂ ਬਾਅਦ, ਵੀ ਲਓ ਜੀ ਅਸੀਂ ਹੁਣ ਆਰਮੀ ਨੂੰ ਲਾ ਦਿੱਤਾ, ਇਹ ਪਹਿਲੇ ਦਿਨ ਲੱਗਣਾ ਚਾਹੀਦਾ ਸੀ. ਜਦੋਂ ਆਰਮੀ ਆਈ ਉਹ ਤੋਂ ਤੁਰੰਤ ਬਾਅਦ ਉਹ ਕੱਢ ਲਿਆ ਗਿਆ ਤੜਕੇ 5:30 ਵਜੇ. ਤੇ ਜੇ ਪਹਿਲੇ ਦਿਨ ਤੋਂ ਆਰਮੀ ਨੂੰ ਬੁਲਾਇਆ ਜਾਂਦਾ, ਨਵੀਂ ਟੈਕਨੀਕਸ ਜਿਹੜੀਆਂ ਹੈਗੀਆਂ ਉਹਦੀ ਯੂਜ਼ ਕੀਤੀ ਜਾਂਦੀ, ਤਾਂ ਇਹ ਨਹੀਂ ਸੀ ਹੋਣਾ. ਸੋ ਅਲਟੀਮੇਟਲੀ ਬਹੁਤ ਗੁੱਸਾ ਹੈ ਲੋਕਾਂ ਦੇ ਵਿੱਚ ਇਸ ਪ੍ਰਤੀ, ਤੇ ਨਾਲ ਨਾਲ ਇਹ ਕੁਐਸਚਨ ਵੀ ਹੋ ਰਹੇ ਨੇ ਵੀ ਤੁਸੀਂ ਜਿਹਨਾਂ ਲੋਕਾਂ ਤੇ ਗੁੱਸਾ ਕੱਢ ਰਹੇ ਹੋ ਪ੍ਰਸ਼ਾਸਨ ਤੇ ਸਰਕਾਰ ਤੇ, ਇਹ ਸਰਕਾਰ ਬਣਾਉਣ ਦੇ ਵਿੱਚ ਵੀ ਤੇ ਲੋਕਾਂ ਦੀ ਭੂਮਿਕਾ ਹੈ. ਜੇ ਤੁਸੀਂ ਵੋਟ ਕਰਦੇ ਹੋ, ਉਦੋਂ ਤੁਹਾਨੂੰ ਸਾਰੀਆਂ ਚੀਜ਼ਾਂ ਸੋਚਣੀਆਂ ਚਾਹੀਦੀਆਂ. ਪਰ ਇਹ ਗੱਲਾਂ ਵੱਖਰੀਆਂ, ਪਰ ਇਹ ਜ਼ਰੂਰ ਹੈ ਕਿ ਇੱਕ ਅਪਾਹਜਤਾ ਇੱਕ ਅਪੰਗਤਾ ਸਾਡੇ ਸਿਸਟਮ ਦੀ ਜਿਹੜੀ ਹੈ ਇਸ ਘਟਨਾ ਨੇ ਬਿਲਕੁਲ ਸਾਡੇ ਸਾਹਮਣੇ ਲੈ ਆਉਂਦੀ ਹੈ
ਤੇ ਬੰਦ
ਦਾ ਸੱਦਾ ਦਿੱਤਾ ਗਿਆ ਸੀ ਹੁਣ ਸ਼ਾਇਦ ਜਦੋਂ ਆਪਾਂ ਗੱਲ ਕਰਦੇ ਹਾਂ ਸਾਰੇ ਪੰਜਾਬ ਬੰਦ ਦਾ ਵੀ ਸੱਦਾ ਦਿੱਤਾ ਜਾਏਗਾ ਪਰ ਮਸਲਾ ਹੈ ਕਿ ਕੋਈ ਬੰਦ ਕਰਨ ਦੇ ਨਾਲ ਕਿਸੇ ਡੀਸੀ ਨੂੰ ਬਦਲ ਦੇਣ ਦੇ ਨਾਲ ਜਾਂ ਕਿਸੇ SSP ਨੂੰ ਬਦਲ ਦੇਣ ਦੇ ਨਾਲ ਕੀ ਸਿਸਟਮ ਬਦਲਿਆ ਜਾ
ਸਕਦਾ
ਸਿਸਟਮ ਨੂੰ ਬਦਲਣ ਵਾਸਤੇ ਕੁਝ ਰਾਜਨੀਤਿਕ ਇੱਛਾ ਸ਼ਕਤੀ ਚਾਹੀਦੀ ਹੈ ਜਿਹੜੀ ਸਾਡੇ ਆਗੂਆਂ ਦੇ ਵਿੱਚ ਨਹੀਂ ਹੈ
ਐਂਡ ਤੇ ਵੀ ਜਿਹੜਾ ਜਿਸ ਤਰ੍ਹਾਂ ਕਹਿੰਦੇ ਨੇ ਕਿ ਲੋਹੇ ਦੀ ਕੁੰਡੀ ਦੇ ਨਾਲ ਛਾਤੀ 'ਚ ਲੋਹੇ ਦੀ ਕੁੰਡੀ ਪਾ ਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਬੱਚੇ ਨੂੰ ਕਿ ਜੇ ਆਹੀ ਕੁਛ ਕਰਨਾ ਸੀ ਤਾਂ ਪਹਿਲਾਂ ਵੀ ਕੀਤਾ ਜਾ ਸਕਦਾ ਸੀ ਇਸ 110 ਘੰਟੇ ਜੂਝਣ ਦੀ ਕੀ ਲੋੜ ਸੀਗੀ ਜੀ
ਬਿਲਕੁਲ 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 ਜੇ ਜਿਵੇਂ ਵੀ ਹੁਣ ਜਿਵੇਂ ਹੁਣ ਕੱਢਿਆ ਗਿਆ ਜੀ ਇਹ ਸਾਰਾ ਕੁਝ ਕਰਨਾ ਸੀ 110 ਘੰਟੇ ਨਾਲ ਤਾਂ ਸਾਰਾ ਪੰਜਾਬ ਜਿਹੜਾ ਸਾਰ ਰੋਕ ਕੇ ਸਾਰੀਆਂ ਚੀਜ਼ਾਂ ਨੂੰ ਦੇਖਦਾ ਰਿਹਾ ਸੁਣਦਾ ਰਿਹਾ ਲੋਕਾਂ ਦਾ ਉੱਥੇ ਮੇਲਾ ਲੱਗਿਆ ਰਿਹਾ ਉੱਥੇ ਬੜੇ ਲੋਕ ਗਏ ਨੇ ਪਰ ਜਿਹਨਾਂ ਨੇ ਜ਼ੋਰ ਅਜਮਾਇਸ਼ ਕੀਤੀ ਹੈ ਚਲੋ ਉਹਨਾਂ ਨੂੰ ਪ੍ਰਣਾਮ ਹੈ ਪਰ ਸਰਕਾਰ ਕਿੱਥੇ ਸੀ ਸਰਕਾਰ ਨੇ ਪਹਿਲੇ ਦਿਨ ਤੋਂ ਸਾਰੀਆਂ ਚੀਜ਼ਾਂ ਕਿਉਂ ਨਹੀਂ ਕੀਤੀਆਂ
ਮਤਲਬ
ਇੰਨੀ ਸਖ਼ਤ ਗਰਮੀ ਦੇ ਵਿੱਚ ਉਹ ਬੱਚਾ ਜਿਹੜਾ ਆ ਉਹ 120-125 ਫੁੱਟ ਦੇ ਉੱਥੇ ਅਟਕਿਆ ਹੋਇਆ ਤੇ ਉਹ ਗਲਤ ਦਿਸ਼ਾ ਦੇ ਵਿੱਚ ਸੁਰੰਗ ਪੁੱਟ ਲਈ ਗਈ ਮਤਲਬ ਇੰਨੀ ਨਾਹਲੀਅਤ ਹੈ ਕਿ ਜਿਹੜੀ ਸੁਰੰਗ ਵੀ ਉਹ ਗਲਤ ਦਿਸ਼ਾ ਦੇ ਵਿੱਚ ਪੁੱਟ ਲਈ ਗਈ ਹੈ ਤੇ ਇਹ ਆਪਣੇ ਆਪ ਦੇ ਵਿੱਚ ਪਤਾ ਦੱਸਦਾ ਹੈ ਕਿ ਕਿਵੇਂ ਸਾਡਾ ਸਿਸਟਮ ਵਿੱਚ ਕਿੰਨੇ ਲੂਪ ਹੋਲਸ ਹੈਗੇ ਆ ਤੇ ਸਰਕਾਰਾਂ ਦਾ ਕੋਈ ਧਿਆਨ ਹੀ ਨਹੀਂ ਸਭ ਤੋਂ ਵੱਡਾ ਸਵਾਲ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਉੱਠ ਰਿਹਾ ਨਾ ਵੀ 5 ਦਿਨ ਉਹ ਕੀ ਕਰੀ ਗਏ 5 ਦਿਨ ਜਦੋਂ ਬੱਚੇ ਦੇ ਸਾਹ ਮੁੱਕ ਗਏ ਤਦੋਂ ਟਵੀਟ ਕਰ ਰਹੇ ਆ ਤੇ ਆਰਮੀ ਨੂੰ ਬੁਲਾ ਰਹੇ ਆ
ਜੀ ਔਰ ਇਹਦੇ ਕੋਈ ਆਪਣੇ ਇਹ ਵੀ ਹੈ ਕਿ ਜਿਹੜੇ ਡੇਰਾ ਪ੍ਰੇਮੀ ਨੇ ਉਹਨਾਂ ਨੂੰ ਜ਼ਿਆਦਾ ਟਾਈਮ ਦਿੱਤਾ ਗਿਆ ਕੰਮ ਕਰਨ ਦੇ ਲਈ ਜਿਹੜੇ ਪ੍ਰਸ਼ਾਸਨ ਉਹਨਾਂ ਨੂੰ ਘੱਟ ਟਾਈਮ ਦਿੱਤਾ ਗਿਆ ਇਦਾਂ ਦੀ ਵੀ ਕੋਈ ਗੱਲ ਚੱਲ ਰਹੀ ਹੈ
ਦੇਖੋ ਗੱਲ ਤਾਂ ਇਹ ਆ ਕਿ ਨੰਬਰ ਇੱਕ ਹੈ ਵੀ ਡੇਰਾ ਜਿਹੜਾ ਆ ਉਹ ਪਿਛਲੇ ਲੰਬੇ ਸਮੇਂ ਤੋਂ ਜਿੱਦਾਂ ਆਊਟ ਆਫ ਸੀਨ ਹੋ ਗਿਆ ਸੀ ਉਹਨਾਂ ਦਾ ਗੁਰੂ ਪਿਤਾ ਜੀ ਜਿਹੜੇ ਨੂੰ ਕਹਿੰਦੇ ਆ ਉਹ ਜੇਲ੍ਹ ਦੇ ਵਿੱਚ ਹੈ ਤੇ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਇੱਦਾਂ ਦੇ ਮੌਕੇ ਨੂੰ ਅਵੇਲ ਕਰਦੇ ਹੁੰਦੇ ਇੱਦਾਂ ਦੇ ਡੇਰੇ ਠੀਕ ਹੈ ਇੱਕ ਮੌਕਾ ਮਿਲ ਗਿਆ ਤੇ ਨਾਲ ਉਹ ਤੇ ਰਾਜਨੀਤੀਵਾਨਾਂ ਦੇ ਉਹਨਾਂ ਦੇ ਰਿਲੇਸ਼ਨ ਹੁੰਦੇ ਆ ਉਹਨਾਂ ਨੂੰ ਇੰਨੀ ਵੇਟ ਦਿੱਤੀ ਨਹੀਂ ਕਿਉਂ ਗਈ ਚਲੋ ਠੀਕ ਹੈ ਉਹਨਾਂ ਨੇ ਮਿਹਨਤ ਕੀਤੀ ਆ ਅਸੀਂ ਉਹਨਾਂ ਦੀ ਸਿਫਤ ਵੀ ਕਰਦੇ ਹਾਂ ਪਰ ਪ੍ਰਸ਼ਾਸਨ ਨੇ ਆਪਣੇ ਹੱਥੋਂ ਕਿਉਂ ਸਾਰਾ ਕੰਮ ਜਾਣ ਦਿੱਤਾ ਇਹ ਐਡਮਿਨਿਸਟ੍ਰੇਸ਼ਨ ਦਾ ਕੰਮ ਸੀ ਠੀਕ ਹੈ ਲੋਕਾਂ ਦੀ ਮਦਦ ਲਈ ਜਾ ਸਕਦੀ ਹੈ ਪਰ ਜਿੱਦਾਂ ਉਹਨੂੰ ਪੇਸ਼ ਕੀਤਾ ਗਿਆ ਸਾਰੇ ਕੁਝ ਨੂੰ ਏਦਾਂ ਲੱਗਦਾ ਕਿ ਵਾਪਸ ਡੇਰੇ ਨੂੰ ਇੱਕ ਜ਼ਮੀਨ ਜਿਹੜੀ ਆ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪੋਲੀਟਿਕਸ ਦੇ ਜਿਹੜੇ ਰਿਸ਼ਤੇ ਹੁੰਦੇ ਡੇਰਿਆਂ ਦੇ ਨਾਲ ਕਿਉਂਕਿ ਡੇਰੇ ਪੂਰਕ ਨੇ ਰਾਜਨੀਤੀ ਦੇ ਤੇ ਰਾਜਨੀਤੀ ਪੂਰਕ ਹੈ ਡੇਰਿਆਂ ਦੀ ਦੋਨਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਹੈ ਸੋ ਇੱਕ ਵਾਰ ਫਿਰ ਜਿਹੜੇ ਵਿਲਨ ਬਣ ਚੁੱਕੇ ਸੀ ਖਲਨਾਇਕ ਬਣ ਚੁੱਕੇ ਸੀ ਉਹਨਾਂ ਨੂੰ ਨਾਇਕ ਬਣਾਉਣ ਦੀ ਇੱਕ ਕੋਸ਼ਿਸ਼ ਦੇ ਤੌਰ ਤੇ ਵੀ ਇਹ ਸਾਰੀ ਘਟਨਾ ਚੱਕਰ ਨੂੰ ਤੁਸੀਂ ਦੇਖ ਸਕਦੇ ਹੋ ਇਹਦੀ ਸਾਫ਼ ਤੌਰ ਦੇ ਉੱਤੇ ਇਹ ਦਿਖਾਈ ਦਿੰਦਾ ਹੈ ਕਿ ਸਰਕਾਰ ਨੇ ਆਪ ਹੱਥ ਖੜੇ ਕਰ ਦਿੱਤੇ ਵੀ ਠੀਕ ਹੈ ਜਿੱਦਾਂ ਬਹੁਤ ਸਾਰੀ ਕਈ ਵਾਰੀ ਕੁਦਰਤੀ ਆਫ਼ਤਾਂ ਆ ਜਾਂਦੀਆਂ ਬਹੁਤ ਸਾਰੀ ਜਿੱਦਾਂ ਹੁਣ ਖਾਲਸਾ ਏਡ ਨਾਂ ਦੀ ਜਥੇਬੰਦੀ ਆ ਉਹ NGO ਟਾਈਪ ਹੈਗੀ ਆ ਕਿਸੇ ਕਿਸਮ ਦਾ ਉੱਥੇ ਰਾਜਨੀਤਿਕ ਪ੍ਰਭਾਵ ਨਹੀਂ ਬੜੀ ਸ਼ਿਫਟ ਹੁੰਦੀ ਆ ਵੀ ਉਹ ਸਾਰੀ ਦੁਨੀਆਂ ਦੇ ਵਿੱਚ ਕੰਮ ਕਰ ਰਿਹਾ ਚੰਗਾ ਲੱਗਦਾ ਕਿ ਸਾਡੇ ਭਾਈਚਾਰੇ ਦਾ ਨਾਂ ਉੱਚਾ ਕਰ ਰਿਹਾ ਪਰ ਜਿਹੜੇ ਡੇਰੇ ਆ ਇਹਨਾਂ ਡੇਰਿਆਂ ਦੇ ਆਪਣੇ ਮਕਸਦ ਹੁੰਦੇ ਆ ਡੇਰਿਆਂ ਨੇ ਆਪਣੇ ਆਪਣੇ ਮਕਸਦ ਦੇ ਮੁਤਾਬਕ ਹੀ ਸਾਰੀਆਂ ਚੀਜ਼ਾਂ ਡਿਜ਼ਾਈਨ ਕਰਨੀਆਂ ਹੁੰਦੀਆਂ ਬਹੁਤ ਸਾਰੇ ਸਾਈਕਲੋਨ ਆਇਆ ਉੜੀਸਾ ਦੇ ਵਿੱਚ ਮੈਂ ਉੱਥੇ ਗਿਆ ਸੀ ਜਾਂ ਗੁਜਰਾਤ ਭੁੱਜ ਦੇ ਵਿੱਚ ਜਦੋਂ ਭੁਚਾਲ ਆਇਆ ਸੀ ਬਹੁਤ ਸਾਰੇ ਸਾਡੇ ਸਿੱਖ ਸੰਪਰਦਾਵਾਂ ਨੇ ਉੱਥੇ ਕੰਮ ਕੀਤਾ ਚੰਗੀ ਗੱਲ ਹੈ ਪਰ ਸਰਕਾਰ ਆਪਣਾ ਕੰਮ ਛੱਡ ਕੇ ਉਹਨਾਂ ਨੂੰ ਸੌਂਪ ਦੇਵੇ ਇਹ ਬੜੀ ਹੈਰਾਨੀ ਦੀ ਗੱਲ ਹੁੰਦੀ ਆ ਤੇ ਇਹ ਇਸ ਕਰਕੇ ਹੁੰਦਾ ਕਿ ਸਰਕਾਰ 'ਚ ਬੈਠੇ ਕੁਝ ਲੋਕ ਏਦਾਂ ਦੇ ਡੇਰਿਆਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਜਿਹੜਾ ਡੇਰਾ ਜਿਹੜਾ ਆ ਆਊਟ ਆਫ ਸੀਨ ਹੋ ਚੁੱਕਾ ਉਹਨੂੰ ਫਿਰ ਤੋਂ ਪ੍ਰਮੋਟ ਕਰਨ ਦੀ ਵੀ ਇਹਦੇ 'ਚ ਕੋਸ਼ਿਸ਼ ਦਿਖਾਈ ਦਿੱਤੀ
ਇਹ ਵੀ ਪਤਾ ਲੱਗਿਆ ਕਿ ਕਈ ਅਫਸਰ ਉੱਥੇ ਜਿਹਨਾਂ ਨੇ ਮੌਕੇ ਦੇ ਉੱਤੇ ਆ ਕੇ ਸਭ ਕੋ ਕੰਮ ਕਾਜ ਸੰਭਾਲਣਾ ਸੀ ਦੇਖ ਰੇਖ ਹੇਠ ਕਰਾਉਣਾ ਸੀਗਾ ਉਹ ਆਪ ਲੋਕਾਂ ਦੇ ਘਰਾਂ 'ਚ AC ਵਾਲੇ ਕਮਰੇ ਲੱਭਦੇ ਰਹੇ
ਏਸੀ ਵਾਲੇ ਕਮਰੇ ਵੀ ਲੱਭਦੇ ਬਹੁਤ ਸਾਰੇ ਆਫਿਸਰ ਤਾਂ ਇਹਨਾਂ ਦਿਨਾਂ ਦੇ ਵਿੱਚ ਪਹਾੜਾਂ ਦੀ ਸੈਰ ਕਰ ਰਹੇ ਸੀ ਜਿਹਨਾਂ ਦੀ ਉੱਥੇ ਡਿਊਟੀ ਸੀ ਆਪ ਉੱਥੇ ਮੌਕੇ ਤੇ ਜਾਣ ਦੀ ਥਾਂ ਦੇ ਉੱਤੇ ਜਿਹੜੀ ਗੱਲ ਤੁਸੀਂ ਕਹੀ ਹੈ ਬਿਲਕੁਲ ਦਰੁਸਤ ਹੈ ਕਿ ਉਹ ਆਪਣਾ ਆਰਾਮ ਭਾਲਦੇ ਨੇ ਵੀ ਕਿੱਥੇ ਆਰਾਮ ਮਿਲ ਸਕਦਾ ਉੱਥੋਂ ਬੈਠ ਕੇ ਡਾਇਰੈਕਸ਼ਨ ਦਿੰਦੇ ਨੇ ਕੋਈ ਡਾਇਰੈਕਸ਼ਨ ਕੋਈ ਲੜਾਈ ਦੇ ਮੈਦਾਨ ਦੇ ਵਿੱਚ ਕੋਈ ਡਾਇਰੈਕਸ਼ਨ ਬਹੁਤ ਦੂਰੋਂ ਬੈਠ ਕੇ ਦਿੱਤੀ ਜਾ ਸਕਦੀ ਹੈ ਲੜਾਈ ਦੇ ਮੈਦਾਨ ਦੇ ਵਿੱਚ ਤਾਂ ਜਿਹੜਾ ਜਰਨੈਲ ਹੈ ਉਹ ਨਾਲ ਚਾਹੀਦਾ ਹੁੰਦਾ ਤੇ ਜਰਨੈਲ ਸਭ ਤੋਂ ਅੱਗੇ ਚਾਹੀਦਾ ਹੁੰਦਾ ਤੇ ਜਰਨੈਲ ਤਾਂ ਬੈਠੇ ਸੀ AC ਰੂਮਾਂ ਦੇ ਵਿੱਚ ਤੇ ਸਾਰਾ ਕੁਝ ਜਿਹੜਾ ਇਹਨਾਂ ਦੇ ਉੱਤੇ ਸਿੱਟਿਆ ਹੋਇਆ ਸੀ ਤਾਂ ਸਿੱਟਿਆ ਹੀ ਨਿਕਲਣਾ ਸੀ ਬਿਨਾਂ ਟੈਕਨੀਕ ਤੋਂ ਬਿਨਾਂ ਕਿਸੇ ਗਿਆਨ ਤੋਂ ਮਤਲਬ ਠੀਕ ਹੈ ਉਹ ਇੱਕ ਕਿਰਤ ਸ਼ਕਤੀ ਸੀ ਬਹੁਤ ਸਾਰੇ ਲੋਕਾਂ ਦੇ ਹੱਥ ਉੱਤੇ ਕੰਮ ਕਰ ਰਹੇ ਸੀ ਹੱਥਾਂ ਨਾਲ ਹੀ ਪਟਾਈ ਉੱਥੇ ਸ਼ੁਰੂ ਹੋ ਗਈ ਪਰ ਬਿਨਾਂ ਗਿਆਨ ਤੋਂ ਕੋਰੇ ਲੋਕਾਂ ਨੇ ਜੇ ਕੰਮ ਕਰਨਾ ਸੀ ਤਾਂ ਇੱਦਾਂ ਹੀ ਹੋਣਾ ਸੀ ਮਤਲਬ ਕਈ ਵਾਰੀ ਤੁਸੀਂ ਕਿਸੇ ਪਿੰਡਾਂ ਦੇ ਵਿੱਚ ਬੋਰ ਵੀ ਪੱਟਦੇ ਆ ਤਾਂ ਇੱਕ ਸਿਆਣਾ ਬੰਦਾ ਕਿਤੇ ਨਾ ਕਿਤੇ ਕੋਲ ਆ ਜਾਂਦਾ ਹੁੰਦਾ ਸਿਆਣੇ ਬੰਦੇ ਦੀ ਇੱਕ ਉਮਰ ਲੱਗੀ ਹੁੰਦੀ ਆ ਉਹ ਕੋਈ ਚੰਗੀ ਸਲਾਹ ਦੇ ਦਿੰਦਾ ਇੱਥੇ ਇੱਦਾਂ ਦੇ ਇੱਕ ਸਿਆਣੇ ਤਕਨੀਕੀ ਮਾਹਰ ਦੀ ਜ਼ਰੂਰਤ ਸੀ ਜਿਹੜਾ ਇੱਥੇ ਕਿਤੇ ਵੀ ਅਵੇਲ ਨਹੀਂ ਹੋ ਸਕਿਆ ਨਾ ਉਹਨਾਂ ਨੂੰ ਬੁਲਾਇਆ ਗਿਆ ਨਾ ਉਹ ਉਹਨਾਂ ਲੋਕਾਂ ਨੂੰ ਇਮੀਡੀਏਟ ਜਿਹੜਾ ਕਾਲ ਕੀਤਾ ਗਿਆ ਕਿ ਤੁਸੀਂ ਆ ਕੇ ਸਾਰੀ ਚੀਜ਼ ਜਿਹੜਾ ਮੋਰਚਾ ਸਾਂਭ ਲਓ, ਤੇ ਜਦੋਂ ਹੱਥਾਂ ਚੋਂ ਸਾਰੀਆਂ ਚੀਜ਼ਾਂ ਨਿਕਲ ਗਈਆਂ ਤੇ ਫਿਰ ਇਹ ਰੋਣਾ ਪਿੱਟਣਾ ਜੋ ਮਰਜ਼ੀ ਕਹੀ ਹੋਰ ਸਰਕਾਰ ਜਿਹੜੀਆਂ ਮਰਜ਼ੀ ਸਫਾਈਆਂ ਦੇਈ ਜਾਵੇ। ਡੀਸੀ ਨੇ ਮਾਫ਼ੀ ਮੰਗ ਲਈ ਹੈ ਜੀ, ਉੱਥੋਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਨੇ ਮਾਫ਼ੀ ਮੰਗ ਲਈ ਹੈ, ਮਾਫ਼ੀ ਮੰਗਣ ਦੇ ਨਾਲ ਇੱਕ ਬੱਚਾ ਥੋੜ੍ਹਾ ਵਾਪਸ ਆ ਜਾਏਗਾ। ਇੱਕ ਜਿਹੜਾ ਸਿਸਟਮ ਹੈ ਉਹਦੀ ਜਿਹੜੀ ਅਪਾਹਜਤਾ ਹੈ ਇਸ ਘਟਨਾ ਚੱਕਰ ਨੇ ਬਿਲਕੁਲ ਸਾਫ਼ ਕਰ ਦਿੱਤੀ ਹੈ
ਜੀ। ਕੁਇਕਲੀ ਇੱਕ ਹੋਰ ਇਹੋ ਜਿਹੀ ਘਟਨਾ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਕਿ ਬੰਗਲੌਰ ਤੋਂ ਨਿਵੇਸ਼ਕਾਂ ਦੇ 2,000 ਕਰੋੜ ਰੁਪਏ ਲੈ ਕੇ ਫਰਾਰ ਹੋਏ IMA ਦੇ ਫਾਊਂਡਰ ਕਹਿੰਦਾ ਕਿ ਮੈਂ ਹੁਣ ਖੁਦਕੁਸ਼ੀ ਕਰਨੀ ਆ, 2,000 ਕਰੋੜ ਲੋਕਾਂ ਦਾ ਮਾਰ ਕੇ ਹੁਣ ਕਹਿੰਦਾ ਮੈਂ ਖੁਦਕੁਸ਼ੀ ਕਰਨੀ ਆ, ਕੀ ਕਰੂਗਾ ਉਹਦਾ ਪੈਸਾ ਇਕੱਠਾ ਕੀਤਾ?
ਦੇਖੋ ਇਸਲਾਮਿਕ ਬੈਂਕਿੰਗ ਐਂਡ ਹਲਾਲ ਨਿਵੇਸ਼ ਫਰਮ ਹੈ ਇਹ, ਆਈ ਮੈਨੋਰਟਰੀ ਐਡਵਾਈਜ਼ਰੀ ਨੂੰ ਕਹਿੰਦੇ ਆ IMA, ਤੇ ਇਹਦੇ ਚ 10,000 ਇਨਵੈਸਟਰ ਹੈਗੇ, 10,000 ਲੋਕਾਂ ਦੇ ਪੈਸੇ ਲੱਗੇ ਹੋਏ ਆ ਜਿਹ ਚ ਦੁਨੀਆਂ ਭਰ ਚ ਬੈਠੇ ਲੋਕਾਂ ਨੇ ਲਾਏ ਹੋਏ। ਇਹਦਾ ਜਿਹੜਾ ਫਾਊਂਡਰ ਹੈ ਮੁਹੰਮਦ ਮਨਸੂਰ ਖਾਨ ਹੈ, ਤੇ 2,000 ਕਰੋੜ ਰੁਪਏ ਲੁੱਟ ਕੇ ਉਹਦਾ ਤੁਰਦਾ ਬਣਿਆ, ਤੇ ਹੁਣ ਉਹ ਇੱਕ ਆਡੀਓ ਜਿਹਾ ਦਾ ਕਥਿਤ ਤੌਰ ਤੇ ਦੱਸਿਆ ਜਾ ਰਿਹਾ, ਉਹਦੀ ਕੋਈ ਰਿਐਲਿਟੀ ਨਹੀਂ ਹੈ, ਕੋਈ ਸੱਚ ਨਹੀਂ ਹੈ, ਪਰ ਦੱਸਿਆ ਜਾ ਰਿਹਾ ਕਿ ਆਡੀਓ ਉਹਦਾ ਆਇਆ ਜਿਹ ਚੋਂ ਕਹਿ ਰਹੇ ਮੈਂ ਤਾਂ ਜੀ ਖੁਦਕੁਸ਼ੀ ਕਰਦੀ। ਕਾਰਨ ਉਹਨੇ ਦੱਸਿਆ ਵੈਸੇ, ਉਹਦਾ ਕਾਰਨ ਬੜਾ ਇੰਪੋਰਟੈਂਟ ਹੈ, ਖੁਦਕੁਸ਼ੀ ਕਿਉਂ ਕਰਨਾ ਚਾਹੁੰਦਾ। ਉਹ ਕਹਿੰਦਾ ਵੀ ਮੈਂ ਜਿਹੜੇ ਪੈਸੇ ਲੈ ਕੇ ਗਿਆ ਉਹਦੇ ਵਿੱਚੋਂ ਕਹਿੰਦਾ ਅਫਸਰਾਂ ਨੂੰ ਤੇ ਲੀਡਰਾਂ ਨੂੰ ਰਿਸ਼ਵਤ ਦਿੰਦਿਆਂ ਦਿੰਦਿਆਂ ਥੱਕ ਗਿਆ ਮੈਂ ਤਾਂ, ਇਸ ਕਰਕੇ ਮੈਂ ਹੁਣ ਜਿਹੜੀ ਸੁਸਾਈਡ ਕਰਨੀ ਹੈ। ਸੋ ਇੱਥੇ ਵੀ ਸਿਸਟਮ ਦਾ ਇੱਕ ਨੰਗਾਪਣ ਸਾਡੇ ਸਾਹਮਣੇ ਆਉਂਦਾ ਵੀ ਇੱਕ ਪਾਸੇ ਉਹ ਲੁਟੇਰਾ ਲੁੱਟ ਕੇ ਲੈ ਕੇ ਜਾ ਰਿਹਾ 2,000 ਕਰੋੜ ਰੁਪਏ, ਤੇ ਆਪਣੇ ਉਹ ਪੈਸੇ ਬਚਾਉਣ ਵਾਸਤੇ ਲੋਕਾਂ ਨੂੰ ਰਿਸ਼ਵਤ ਦੇ ਰਿਹਾ, ਅਫਸਰਾਂ ਨੂੰ ਰਿਸ਼ਵਤ ਖਵਾ ਰਿਹਾ, ਲੀਡਰਾਂ ਨੂੰ ਰਿਸ਼ਵਤ ਖਵਾ ਰਿਹਾ, ਤੇ ਉਹ ਲੀਡਰਾਂ ਦੇ ਢਿੱਡੇ ਇੰਨੇ ਮੋਟੇ ਹੋ ਚੁੱਕੇ, ਰਿਸ਼ਵਤਾਂ ਖਾ ਖਾ ਕੇ ਕੋਈ ਹੋਰ ਜ਼ਿਆਦਾ ਮੰਗਦੇ ਆ, ਉਹ ਤੋਂ ਦੁਖੀ ਹੋ ਕੇ ਕਹਿੰਦਾ ਮੈਂ ਤਾਂ ਹੁਣ ਸੁਸਾਈਡ ਕਰਨਾ। ਸੋ ਇਹ ਇੱਕ ਸਿਸਟਮ ਦਾ ਇੱਕ ਹੋਰ ਨੰਗਾਪਣ ਜਿਹੜਾ ਆ ਸਾਡੇ ਸਾਹਮਣੇ ਰੱਖ ਰਿਹਾ ਵੀ ਇੱਕ ਲੂਪਹੋਲ ਏਦਾਂ ਦੇ ਵੀ ਤੁਸੀਂ ਜਿੰਨਾ ਮਰਜ਼ੀ ਲੁੱਟ ਕੇ ਲੈ ਜਾਓ, ਲੋਕਾਂ ਨੂੰ ਥੋੜ੍ਹੇ ਜਿਹੇ ਭੁਲੇਖੇ ਜਿਹੇ ਖੜੇ ਕਰ ਦਿਓ ਵੀ ਤੁਹਾਡੇ ਪੈਸੇ ਜਿਹੜੇ ਤੁਸੀਂ ਸਾਨੂੰ ਦਿੱਤੇ ਆ ਉਹ ਦੁੱਗਣੇ ਕਰ ਦੇਣੇ 4 ਸਾਲਾਂ ਦੇ ਵਿੱਚ, ਇਸ ਹਿਸਾਬ ਨਾਲ ਪੈਸੇ ਲੁੱਟ ਲਓ, ਫਿਰ ਆਪਣਾ ਇਹ ਧੰਦਾ ਬਚਾਉਣ ਵਾਸਤੇ ਲੀਡਰਾਂ ਨੂੰ ਤੇ ਅਫਸਰਾਂ ਨੂੰ ਰਿਸ਼ਵਤ ਦਿਓ, ਤੇ ਰਿਸ਼ਵਤ ਲੈਣ ਵਾਲਿਆਂ ਦੀ ਤੁਹਾਨੂੰ ਪਤਾ ਹੀ ਹੈ ਵੀ ਉਹਨਾਂ ਦੀ ਫਿਰ ਬਹੁਤ ਜ਼ਿਆਦਾ ਵੱਧ ਜਾਂਦੀਆਂ ਇੱਛਾਵਾਂ ਜਾਂ ਲਾਲਸਾ, ਉਹ ਹੋਰ ਜ਼ਿਆਦਾ ਰਿਸ਼ਵਤ ਮੰਗਦੇ ਆ, ਉਹਦੇ ਵਿੱਚੋਂ ਇਹ ਸਾਰੀ ਜਿਹੜੀ ਚੀਜ਼ ਸਾਹਮਣੇ ਆ ਰਹੀ ਹੈ।
ਤੁਸਾਨ ਸਾਹਿਬ ਥੈਂਕ ਯੂ ਸੋ ਮਚ, ਧੰਨਵਾਦ। ਸੋ ਫੇਸਬੁੱਕ ਮੀਡੀਆ ਫੇਸਬੁੱਕ ਇਸ ਸਮੇਂ ਟੌਪ 'ਤੇ ਮੰਨੀ ਜਾ ਰਹੀ ਹੈ ਕਿ ਜਿਹਦੇ 'ਚ ਲੋਕ ਯਕੀਨ ਕਰਦੇ ਆ ਕਿ ਝੂਠੀਆਂ ਖਬਰਾਂ ਫੈਲਾਉਣ ਦੇ ਵਿੱਚ ਫੇਸਬੁੱਕ ਟੌਪ ਦੇ ਉੱਤੇ ਆ, ਸੋਸ਼ਲ ਮੀਡੀਆ ਟੌਪ ਦੇ ਉੱਤੇ ਆ, ਫੇਕ ਨਿਊਜ਼ ਦੇ ਉੱਤੇ ਜਿਹੜੇ ਮਜੋਰਟੀ ਕਨੇਡੀਅਨ ਖਾਸ ਤੌਰ ਦੇ ਉੱਤੇ ਯਕੀਨ ਕਰਦੇ ਆ ਕਿ ਵੀ ਭਾਈ ਇਹ ਸਭ ਸੋਸ਼ਲ ਮੀਡੀਆ ਦੇ ਉੱਤੇ ਜੋ ਝੂਠ ਤੂਫਾਨ ਹੀ ਚੱਲਦਾ, ਅਥੈਂਟਿਕ ਖਬਰ ਆ ਜਿਹੜੀ ਉੱਥੇ ਉਹਨਾਂ ਨੂੰ ਘੱਟ ਲੱਭਦੀ ਹੈ। 22 ਜੂਨ ਨੂੰ ਹੈਮਿਲਟਨ ਦੇ ਕੋਪਸ ਕੋਲਿਜ਼ਮ ਦੇ ਵਿੱਚ ਦਲਜੀਤ ਦੁਸਾਂਝ ਹੋਣਾ ਦਾ ਸ਼ੋਅ ਆ ਰਿਹਾ, ਔਰ ਉਹਦੇ ਲਈ ਟਿਕਟਾਂ ਵਾਸਤੇ ਤੁਸੀਂ 905-793-1234 ਦੇ ਉੱਤੇ ਕਾਲ ਕਰ ਲੈਣੀ ਹੈ, 905-793-1234 ਦੇ ਉੱਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਲੈਣਾ। ਪਾਪੂਲਰ ਟਾਇਰ 3 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਿਆ, ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਟਰੱਕਾਂ ਦੇ ਟਾਇਰ ਪਾਉਣੇ, 905-672-6665 ਇਹਨਾਂ ਨੰਬਰ ਹੈ। ਕਾਰ ਦੀ ਕੋਈ ਪ੍ਰੋਬਲਮ ਆ ਗਈ, ਬਾਡੀ ਵਰਕ ਕਰਵਾਈ ਕਰਵਾਉਣਾ ਚਾਹੁੰਦੇ ਹੋ, ਪੇਂਟ ਕਰਵਾਉਣਾ ਕਾਰ ਨੂੰ, ਮਿਸਟਰ ਭੱਲਾ ਹੁਣਾਂ ਦਾ ਨੰਬਰ ਦੇਣਾ ਚਾਹੂੰਗਾ, ਬਟਾਨੀ ਆਟੋ ਬੋਡੀ ਸ਼ਾਪ ਦਾ 416-671-5452, 416-671-5452 ਅਤੇ KRG ਹੋਮ ਇੰਪਰੂਵਮੈਂਟ ਦਾ ਨੰਬਰ 416-371-0272। ਸਾਡਾ ਸਮਾਂ ਇੱਥੇ ਸਮਾਪਤ ਦਿਵਾ ਗਿਆ, ਫਿਰ ਮਿਲਦੇ ਹਾਂ ਵੀਰ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
आप सुन रहे हैं WTOR 770 साज आवाज ब्रॉडकास्टिंग सर्विस 24/7। हमारे रेडियो और टीवी के सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी आपका अपना चैनल है, आप eawaz टीवी को तमाम IPTV बॉक्सेस पर फ्री देख सकते हैं। लाइक कीजिए हमारा फेसबुक पेज eawaz। फीडबैक और एडवर्टाइजमेंट के लिए कॉल कीजिए 6478986245।
कंप्लीट होम फर्नीचर एंड अप्लायंसेस, हमारी ग्रैंड ओपनिंग होने जा रही है 6th of June थर्सडे 2019। डोंट फॉरगेट टू कम, एवरीथिंग इन द स्टोर इज टैक्स फ्री। बेडरूम अप्लायंसेस फर्नीचर एनीथिंग यू बाय इट्स टैक्स फ्री। जिस दिन आप जीत सकते हैं ढेरों इनामात up to $700, हम आपका नाम ड्रॉ में डालेंगे और आप जीत सकते हैं बहुत सारे गिफ्ट। कंप्लीट होम फर्नीचर एंड अप्लायंसेस
9052444663 905-244-4663। बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP OfficeJet Pro प्रिंटर के साथ और सब्सक्राइब करें HP Instant Ink, Canada's only ink subscription service, जो इंक आपके घर पहुंचाए खत्म होने से पहले। आज ही खरीदें न्यू HP OfficeJet Pro प्रिंटर और सब्सक्राइब करें HP Instant Ink स्टार्टिंग एट $399 a month। विजिट hp.ca या अपने नजदीकी HP रिटेलर।
T4 Entertainment and Trans 99 Logistics proudly present
The Road Tour, Diljit Dosanjh.
Co-presented by Trans Expert and Sarai Trucking.
On Saturday, June 22nd at First Ontario Center, Hamilton.
In association with T. Media House, Road Link Express and Friends Furniture.
Tickets are available at Friends Video or Ticketmaster.ca.
For tickets and sponsorship, call 905-793-1234.
4 साल ਲਈ ਬਿਨਾਂ